ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਜਿਉਂ ਬੋਲਾ ਵਹਿ ਤਿਉਂ ਬੋਲੈ ਸਵਾਮੀ ਕੁਦਰਤ ਕਰੁਣ ਹਮਾਰੀ ਸਾਧ ਸੰਗਤ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗਿਆਨ ਧਿਆਨ ਕਿਛ ਕਰਨ ਨਾ ਜਾਣਾ ਨਾਰਦ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ ਮੇਕਨ ਨਦੀ ਜਾਏ ਤਰਣੀ ਪਰਮ ਸਤਿਕਾਰ ਜੋ ਪਤਿਤ ਪਾਵਨ ਕਿਰਪਾ ਨਿਧਾਨ ਭਗਤ ਵਤਸਲ ਗੁਰੂ ਗਰੀਬ ਨਿਵਾਜ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ ਜ਼ਹਰਾ ਜ਼ਰੂਰ ਹਾਜ਼ਰਾ ਹਜ਼ੂਰ ਸਰਵ ਸ਼ਕਤੀਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਸੱਜ ਵਿੱਚ ਹੀ ਸਾਧ ਸੰਗਤ ਦੀ ਫਤਿਹ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਦੇ ਚਰਨਾਂ ਵਿੱਚ ਆਪ ਜੀ ਨੇ ਹੁਣੇ ਰਾਗੀ ਸਿੰਘਾਂ ਦੇ ਕੋਲੋਂ ਬੜਾ ਸੁੰਦਰ ਕੀਰਤਨ ਫੜਿਆ ਬੜੇ ਪ੍ਰੇਮ ਨਾਲ ਸ਼ਬਦ ਪੜੇ ਗੁਰੂ ਪਿਆਰਿਆਂ ਨੇ ਔਰ ਆਪ ਜੀ ਸਾਰੀ ਸੰਗਤ ਨੇ ਸੁਣੇ ਹਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇੱਛਾ ਪੂਰਕ ਹੈ ਇਹ ਸ਼ਬਦ ਪੜ ਰਹੇ ਸੀ ਤੇ ਸਭ ਦੀਆਂ ਇੱਛਾਵਾਂ ਪੂਰੀਆਂ ਕਰਦਾ ਹੈ ਗੁਰੂ ਮਹਾਰਾਜ ਸੋ ਐਸੀ ਕੋਈ ਵਸਤੂ ਨਹੀਂ ਜਿਹੜੀ ਗੁਰੂ ਦੇ ਕੋਲੋਂ ਨਾ ਮਿਲਦੀ ਹੋਵੇ ਸਾਰੀਆਂ ਦਾਤਾਂ ਗੁਰੂ ਦਿੰਦਾ ਹੈ ਸੋ ਐਸਾ ਹੋ ਸਕਦਾ ਕਈ ਵਾਰੀ ਅਸੀਂ ਮੰਗੋ ਮੰਗੀਏ ਜਿਹੜੀ ਸਾਡੇ ਨੂੰ ਠੀਕ ਨਾ ਬੈਠੇ ਉਹ ਗੁਰੂ ਸਾਡੀ ਭਾਵਨਾ ਬਦਲ ਕੇ ਸੋ ਭਾਵਨਾ ਪੈਦਾ ਕਰਕੇ ਸਾਡੀ ਇੱਛਾ ਪੂਰੀ ਕਰ ਦਿੰਦਾ ਹੈ ਸੋ ਅੱਜ ਗੁਰੂ ਪਿਆਰੇ ਪ੍ਰਧਾਨ ਜੀ ਬੋਲ ਰਹੇ ਸੀ ਕਿ ਅਛੇਮ ਪਾਤਸ਼ਾਹ ਦਾ ਗੁਰਪੁਰਬ ਵੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਸੋ ਉਹ ਜਿਹੜੀ ਜੰਤਰੀ ਬਣਾਈ ਹੈ ਜਿਹੜਾ ਕਲੰਡਰ ਬਣਾਇਆ ਹੈ ਕੁੜੇ ਬਾਲ ਨੇ ਉਹਦੇ ਮੁਤਾਬਕ ਹੈ ਅੱਜ ਸੋ ਅਸਲੀ ਜਿਹੜਾ ਗੁਰਪੁਰਬ ਹੈ ਉਹ ਹੈ ਹਰ ਰਦੀ ਸ਼ਤ ਔਰ ਉਸ ਟਾਈਮ ਤੇ 21 ਹਰ ਸੀ ਅਤੇ 14 ਜੂਨ ਸੀ ਜਦੋਂ ਗੁਰੂ ਸਾਹਿਬ ਦਾ ਗੁਰਪੁਰਬ ਸੀ ਜਦੋਂ ਗੁਰੂ ਸਾਹਿਬ ਨੇ ਅਵਤਾਰ ਧਾਰਨ ਕੀਤਾ ਹੈ ਸੋ ਉਸ ਟਾਈਮ ਤੇ ਫਿਰ ਸੁਣ ਲੈਣਾ ਕਿ 14 ਜੂਨ 21 ਹਰ ਹਰ ਵਧੀ ਸ਼ਤ ਸੀ ਜਿਹੜੇ ਪੁਰਾਤਨ ਗ੍ਰੰਥਾਂ ਜੋ ਲਿਖਿਆ ਤਾਰਿਆਂ ਚ ਸੋ ਅੱਜ ਹੈ 5 ਜੁਲਾਈ ਸੋ ਹੁਣ ਇਸਦੇ ਹਿਸਾਬ ਨਾਲ ਸਾਡਾ ਇਤਿਹਾਸ ਵਿਗੜ ਰਿਹਾ ਹੌਲੀ ਹੌਲੀ ਕਿਉਂਕਿ ਆਉਣ ਵਾਲੇ ਸਮੇਂ ਚ ਇਹ ਭੇਟੇ ਖੜੇ ਹੋ ਜਾਣਗੇ ਪੁਰਾਤਨ ਗ੍ਰੰਥ ਕੁਛ ਹੋਰ ਕਹਿੰਦੇ ਨੇ ਨਵੀਆਂ ਭਾਵਨਾਵਾਂ ਹੋਰ ਕਹਿੰਦੀਆਂ ਨੇ ਹੁਣ ਬਹੁਤ ਸਾਰੇ ਵਿਚਾਰੇ ਲੋਕਾਂ ਨੂੰ ਪਤਾ ਨਹੀਂ ਹੈ ਬਹੁਤ ਸਾਰੇ ਨੂੰ ਪਤਾ ਨਾ ਹੋਣ ਦੇ ਕਾਰਨ ਜਦੋਂ ਅਸੀਂ ਇਹ ਗੱਲਾਂ ਕਰਦੇ ਹਾਂ ਫਿਰ ਕਈਆਂ ਨੇ ਉਹ ਭਾਰਦਾ ਵੀ ਨਾਨਕਸ਼ਾਹੀ ਜੰਤਰੀ ਦੇ ਖਿਲਾਫ ਨੇ ਪਰ ਗੁਰੂ ਪਿਆਰਿਓ ਮੈਂ ਤਾਂ ਕਿ ਕੋਈ ਵੀ ਸਿੱਖ ਜਿਹੜਾ ਗੁਰੂ ਗੁਰੂ ਨੂੰ ਮੰਨਣ ਵਾਲਾ ਹੈ ਜਿਹੜਾ ਗੁਰੂ ਦਾ ਪਿਆਰਾ ਹੈ ਗੁਰੂ ਨੂੰ ਮੰਨਣ ਵਾਲਾ ਉਹ ਨਾਨਕਸ਼ਾਹੀ ਨਾਨਕ ਦਾ ਨਾਂ ਲੈ ਕੇ ਮੂੰਹ ਭਰ ਜਾਂਦਾ ਹੈ ਕੋਈ ਨਾਨਕਸ਼ਾਹੀ ਜੰਤਰੀ ਦੇ ਜਾਂ ਕਲੰਡਰ ਦੇ ਖਿਲਾਫ ਹੋ ਸਕਦਾ ਕੋਈ ਵੀ ਨਹੀਂ ਹੋ ਸਕਦਾ ਮੇਰੀ ਗੱਲ ਛੱਡੋ ਕੋਈ ਵੀ ਨਹੀਂ ਹੋ ਸਕਦਾ ਹਾਂ ਕੋਈ ਜਾਣ ਕੇ ਖਰੀਦਿਆ ਹੋਇਆ ਬੰਦਾ ਖਰਾਬ ਕਰੇ ਕਿਸੇ ਕੰਮ ਨੂੰ ਕੋਈ ਏਜੰਸੀਆਂ ਦੇ ਕੋਈ ਸਾਡੇ ਧਰਮ ਦੇ ਵਿੱਚ ਇਹੋ ਜਿਹੇ ਕਲੇਸ ਖੜੇ ਕਰਨੇ ਦੂਜੇ ਚੌਥੇ ਦਿਨ ਉੱਥੇ ਹੋ ਸਕਦਾ ਜਾਣ ਕੇ ਕੋਈ ਪਰ ਗੁਰੂ ਨਾਨਕ ਨਾਮ ਲੇਵਾ ਕੋਈ ਵੀ ਇਸ ਗੱਲ ਦਾ ਵਿਰੋਧ ਨਹੀਂ ਕਰ ਸਕਦਾ ਕਿ ਸਿੱਖਾਂ ਦਾ ਕੈਲੰਡਰ ਹੋਣਾ ਚਾਹੀਦਾ, ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਸੰਮਤ ਹੋਣਾ ਚਾਹੀਦਾ, ਕਿਉਂਕਿ ਸਾਰੀਆਂ ਕੌਮਾਂ ਦੇ ਸੰਮਤ ਆਪੋ ਆਪਣੇ ਨੇ, ਈਸਾਈਆਂ ਦਾ ਸੰਮਤ ਆਪਣਾ ਹੈ, ਜਿਹੜਾ ਇਸ ਟਾਈਮ ਦੇ ਉੱਤੇ ਆਪਾਂ ਚੱਲ ਰਹੇ ਹਾਂ ਅਸੀਂ ਵਰਤਦੇ ਹਾਂ ਸਾਰੇ, ਉਹ 2009 ਔਰ ਜਿਹੜਿਆਂ ਨੇ ਅਸੀਂ ਇਹ ਕੈਲੰਡਰ ਬਣਾਇਆ ਹੈ ਨਾਨਕਸ਼ਾਹੀ ਕੈਲੰਡਰ ਅਸੀਂ ਬਣਾਉਂਦੇ ਵੀ ਹਾਂ, ਪਰ ਇੱਥੇ ਮਾਫ਼ ਕਰਨਾ ਕਿਸੇ ਨੂੰ ਪੁੱਛ ਲਓ ਪਤਾ ਹੀ ਨਹੀਂ ਹੈ ਕਿ ਕੈਨੇਡਾ ਚ ਕੁਝ ਇਹਦੇ ਸਮਰਥਕ ਬੰਦਿਆਂ ਨੇ ਮੈਨੂੰ ਆਪਣੇ ਲੰਗਰ ਛਕਾਉਣ ਦੇ ਬਹਾਨੇ ਬੁਲਾ ਕੇ ਬਹੁਤ ਸਾਰੇ ਸਵਾਲ ਕੀਤੇ ਕਿ ਤੁਸੀਂ ਸੰਤ ਸਮਾਜ ਵਾਲੇ ਕੈਲੰਡਰ ਦਾ ਵਿਰੋਧ ਕਰਦੇ ਹੋ, ਜਦੋਂ ਕਿ ਸਹੀ ਹੈ। ਚਲੋ ਬਹੁਤ ਕਾਫ਼ੀ ਗੱਲਾਂ ਹੋਈਆਂ, ਮੈਂ ਕਿਹਾ ਇਸ ਦੇ ਵਿਰੋਧ ਕਰਦੇ ਆ ਨਾ ਕਰਦੇ, ਤੁਸੀਂ ਉਹ ਦੱਸੋ, ਤੁਸੀਂ ਵੀ ਤੁਹਾਨੂੰ ਜਦ ਸਮਝ ਨਹੀਂ ਹੈ ਜਾਣ ਬੁੱਝ ਕੇ ਕਰਦੇ ਹੋ, ਦੋ ਗੱਲਾਂ ਹੋ ਸਕਦੀਆਂ ਨੇ, ਪਰ ਤੁਸੀਂ ਹੀ ਦੱਸੋ ਨਾਨਕ ਸ਼ਾਹੀ ਕੈਲੰਡਰ ਸੰਮਤ ਉਹਦੇ ਮੁਤਾਬਕ ਸੰਮਤ ਆਪਣਾ ਕਿੰਨਾ ਸਿੱਖਾਂ ਨੂੰ ਸਰ 13-14 ਬੰਦੇ ਦੇ ਬਿਲ ਦੱਸ ਸਕੇ, ਅਤੇ ਆਪਣੇ ਜਨਵਰੀ ਫਰਵਰੀ ਤੇ ਹੈ ਨੀ ਕਹਿੰਦੇ ਨਹੀਂ, ਮਗਰ ਮੰਨਦੇ ਹੋ ਕਹਿੰਦੇ ਹਾਂ ਜੀ। ਮੈਂ ਕਿਹਾ ਫਿਰ ਤੁਸੀਂ ਦੱਸੋ ਵੀ ਅੱਜ ਜੇਠ ਕਿੰਨਾ ਹੈ, ਅੱਜ ਹਾੜ ਕਿੰਨਾ ਹੈ, ਕਿਸੇ ਨੂੰ ਪਤਾ ਨੀ। ਛੱਡ ਤੇ ਆਪਾਂ ਨੇ ਆਪਣੇ ਕੈਲੰਡਰ ਨੂੰ ਆਪ ਰੱਖਿਆ ਤਾਂ ਪਹਿਲਾਂ ਤੋਂ ਵੀ ਚਾਲੂ ਸੀ, ਅੱਜ ਤੋਂ 200 ਸਾਲ ਪੁਰਾਣੀ ਮੇਰੇ ਕੋਲ ਇੱਕ ਗੁਰਪ੍ਰਤਾਪ ਸੂਰ ਦੀ ਪੋਥੀ ਹੱਥ ਲਿਖ ਪਈ ਹੈ ਮੇਰੇ ਕੋਲ, ਪਰ ਉਹਦੇ ਉੱਤੇ ਉਦੋਂ ਉਸ ਟਾਈਮ ਤੇ ਲਿਖਿਆ ਨਾਨਕ ਸ਼ਾਹੀ ਸੰਮਤ ਇਤਨਾ, 200 ਸਾਲ ਪੁਰਾਣੀ ਪਈ। ਨਾਨਕ ਸ਼ਾਹੀ ਸੰਮਤ ਤੇ ਪਹਿਲੇ ਵੀ ਚੱਲਦਾ ਆ ਰਿਹਾ, ਅਸੀਂ ਵਰਤੋਂ ਨਹੀਂ ਕੀਤੀ ਹੈ। ਔਰ ਸਾਡਾ ਸੰਮਤ ਕੀ ਹੈ, ਹੁਣ ਅੱਜ ਕਿਸੇ ਨੂੰ ਪੁੱਛੋ ਸਾਡਾ ਸੰਮਤ ਕਿੰਨਾ, ਗੋਰਿਆਂ ਦੇ ਸੰਮਤ ਦਾ ਸੰਦਾ 2009 ਹੈ, ਸਭ ਨੂੰ ਪਤਾ, ਜਦੋਂ ਕਿ ਸਾਡਾ ਸੰਮਤ ਨਹੀਂ ਹੈ, ਇਹ ਈਸਾਈ ਸੰਮਤ ਹੈ, ਸਾਡਾ ਨਹੀਂ ਹੈ। ਔਰ ਸਾਡਾ ਜਿਹੜਾ ਭਾਰਤ ਦਾ ਚੱਲਦਾ ਸੀ ਵਿਕਰਮੀ, ਉਹ ਵੀ ਨਹੀਂ ਯਾਦ ਸਕਦਾ, ਪੁੱਛੋ ਕਿਸੇ ਨੂੰ ਕਿੰਨਾ ਹੈ, ਕੋਈ ਪਤਾ ਨਹੀਂ, ਕਿਸੇ ਨੂੰ ਪੁੱਛ ਕੇ ਵੇਖ ਲਓ ਆਪਣੇ ਸਾਹਮਣੇ ਹੀ ਹੈ, ਕਿਸੇ ਨੂੰ ਪੁੱਛ ਲਓ ਕੋਈ ਪਤਾ ਨਹੀਂ ਕਿੰਨਾ ਹੈ। ਸੋ ਉਹ 2060 ਚੱਲ ਰਿਹਾ ਜਿਹੜਾ ਵਿਕਰਮੀ ਸੰਮਤ ਹੈ। ਹੁਣ ਪੁੱਛੀਏ ਕਿ ਗੁਰੂ ਨਾਨਕ ਦਾ ਜਿਹੜਾ ਸੰਮਤ ਹੈ, ਸਾਡਾ ਸਿੱਖਾਂ ਦਾ ਸੰਮਤ ਹੈ, ਆਪਾਂ ਕਹਿੰਦੇ ਕੈਲੰਡਰ ਸਾਡਾ ਹੈ, ਆਪਾਂ ਸਾਰੇ ਬੈਠੇ 10ਵੀਂ ਦੇ ਪਿੰਡ ਯਾਦ ਹੋਵੇ, ਮੈਂ ਪੁੱਛੇ ਰਿਹਾ ਵੀ ਸਾਡਾ ਸੰਮਤ ਕਿੰਨਾ ਦੱਸੋ, ਕੋਈ ਯਾਦ ਤੇ ਅਸੀਂ ਰੱਖਦੇ ਨੀ, ਸਾਨੂੰ ਪਤਾ ਹੀ ਨੀ, ਕਿਉਂਕਿ ਅਸੀਂ ਆਪਣੀ ਵਰਤੋਂ ਹੀ ਛੱਡ ਦਿੱਤੀ ਹੈ। ਤੇ ਗੁਰੂ ਨਾਨਕ ਗੁਰੂ ਮਹਾਰਾਜ ਨੇ ਗੁਰਬਾਣੀ ਤੇ ਪ੍ਰਮਾਣ ਕੀਤਾ, ਕਹਿੰਦੇ ਖੱਤਰੀਆ ਤਾਂ ਧਰਮ ਛੋਡਿਆ ਮਲੇਸ਼ ਭਾਖਿਆ ਗਈ, ਕਹਿੰਦੀ ਛੱਤਰੀਆ ਖੱਤਰੀਆ ਨੇ ਆਪਣਾ ਧਰਮ ਛੱਡਤਾ, ਮਲੇਸ਼ਾ ਵਾਲੀ ਭਾਖਿਆ ਨੂੰ ਗ੍ਰਹਿਣ ਕਰ ਲਿਆ ਵੀ ਸਾਡੀ ਨੀ ਹੈ। ਫਿਰ ਸਭ ਇੱਕ ਬਰਨ ਹੋਈ, ਧਰਮ ਕੀ ਗੱਤ ਰਹੀ, ਆਪਣੇ ਧਰਮ ਦੇ ਆਪਣੇ ਵਿਰਸੇ ਨੂੰ ਭੁਲਾਈ ਅਸੀਂ ਆ ਬੈਠੇ ਹਾਂ। ਹੁਣ ਆਪਾਂ ਸਿੱਖ ਨੂੰ ਕਿਸੇ ਨੇ ਪੁੱਛੋ ਸਾਡਾ ਸੰਬੰਧ ਕਿੰਨਾ ਹੈ, ਆਪਾਂ ਸਾਰੇ ਸਿੱਖ ਪਤਾ ਨੀ, ਕਿਸੇ ਨਾਨਕ ਸ਼ਾਹੀ ਕੈਲੰਡਰ ਹੀ ਵਰਗੇ ਹਰੀ ਪਤਾ ਨੀ, ਕਿਉਂਕਿ ਅਸਲ ਵਿੱਚ ਨਾਨਕ ਸ਼ਾਹੀ ਕੈਲੰਡਰ ਨਹੀਂ ਬਣਿਆ ਹੈ, ਉਹ ਨਾਨਕ ਸ਼ਾਹੀ ਨਾਂ ਦੇ ਕੇ ਈਸਾਈ ਕੈਲੰਡਰ ਹੈ, ਈਸਾਈ ਤਰੀਕਾਂ ਨਾਲ ਮਿਲੀਆਂ ਨੇ। ਸੋ ਗੁਰੂ ਜੀ ਪਿਆਰੇ, ਇਸ ਕਰਕੇ ਇਸ ਬਾਤ ਬਾਤ ਚੋ ਹੁਣ ਕਿਸੇ ਸਿੱਖ ਨੂੰ ਪੁੱਛੋ ਸਾਡਾ ਹੱਥੇ ਹੁਣ ਹੋ ਜਾਂਦਾ 2009 ਕਿਹਾ, ਉਹਦਾ ਈਸਾ ਮਸੀਹ ਹੋਏ ਨੇ 2009 ਸਾਲ ਹੋ ਗਏ, ਉਹਨਾਂ ਦਾ ਸੰਪੂਰਨ ਦਾ ਸਾਲ 2009 ਸਾਲ ਪਹਿਲਾਂ ਉਹਨਾਂ ਦਾ ਈਸਾ ਹੋਇਆ, ਉਹਨਾਂ ਦਾ ਰਹਿਤ ਹੋਇਆ ਜਿਹਨੂੰ ਮੰਨਦੇ ਨੇ। ਔਰ ਵਿਕਰਮੀ ਸੰਗਤ ਬਾਰੇ ਵਿਕਰਮਾ ਜੀਤ ਨੂੰ ਮੰਨਦੇ ਨੇ, ਜਿਹੜਾ ਉਜੈਨ ਦਾ ਰਾਜਾ ਹੋਇਆ ਵਿਕਰਮਾ ਦੱਤ, ਉੱਥੋਂ ਇਹ ਸੰਗਤ ਚੱਲੇ ਨੂੰ 2007 ਸਾਲ ਹੋ ਗਏ, ਉਹ ਵੀ ਯਾਦ ਹੈ। ਔਰ ਸਾਡਾ ਸੰਗਤ ਕਿੱਥੇ ਚੱਲੇ ਆ, ਸਾਡਾ ਤੇ ਧਰਮ ਹੀ ਗੁਰੂ ਨਾਨਕ ਤੋਂ ਪੈਦਾ ਹੋਇਆ, ਔਰ ਸਾਡਾ ਗੁਰੂ ਨਾਨਕ ਤੋਂ ਧਰਮ ਪੈਦਾ ਹੋਇਆ, ਸਾਨੂੰ ਯਾਦ ਕਰੋ ਕਿ ਸਾਡਾ ਕਿੰਨਾ ਸਾਲ ਹੈ। ਫਿਰ ਜੇ ਆਪਾਂ ਸਾਰੇ ਸਿੱਖਾਂ ਕੇ ਨਾਨਕ ਸ਼ਾਹੀ ਸੰਮਤ ਕੇ ਦੱਸੋ ਕਿੰਨਾ, ਆਪਣੇ ਵਿਰਸੇ ਤੋਂ ਅਸੀਂ ਆਪ ਭੁੱਲਦੇ ਜਾ ਰਹੇ ਹਾਂ। ਸੋ ਯਾਦ ਕਰ ਲਓ ਤਾਂ ਵਾਸਤੇ ਅੱਜ 540 ਹੈ ਸਾਡਾ, ਜਿਹੜਾ ਸਾਡਾ ਸਮਾਂ ਚੱਲਿਆ ਸਿੱਖਾਂ ਦਾ 540 ਹੈ, 1469 ਚ ਗੁਰੂ ਨਾਨਕ ਦੇਵ ਜੀ ਅਵਤਾਰ ਧਾਰਨ ਕੀਤਾ, ਹੁਣ 2009 ਗਿਣ ਲਓ ਕਿੰਨੇ ਬਣ ਗਏ। ਸੋ ਲੋੜ ਤੇ ਸੀ ਕਿ ਸਾਡਾ ਸੰਮਤ ਨਾਨਕ ਸ਼ਾਹੀ, ਅਸੀਂ ਉਸ ਸੰਮਤ ਦੀ ਵਰਤੋਂ ਕਰੀਏ, ਅਸੀਂ ਆਪਣੇ ਸਾਲ ਨੂੰ ਲਿਖਿਆ ਕਰੀਏ ਸਾਡਾ 540 ਹੈ। ਅਮਰੀਕੀ ਚੋਂ ਆਇਆ ਔਰ ਮੈਂ ਉੱਥੇ ਜਿਹੜਾ ਉਹਨਾਂ ਦਾ ਵੈਟੀਕਨ ਸਿਟੀ ਹੈ, ਇਹਨਾਂ ਦੀ ਸਭ ਤੋਂ ਵੱਡੀ ਜਿਹੜਾ ਗੋਰਿਆਂ ਦਾ ਸਭ ਤੋਂ ਵੱਡਾ ਹਰਿਮੰਦਰ ਹੈ ਸਮਝ ਲਓ। ਔਰ ਉੱਥੇ ਮੈਂ ਗਿਆ, ਉੱਥੇ ਇੱਕ ਬਹੁਤ ਵੱਡਾ ਅਫਸਰ, ਉਹ ਮੈਨੂੰ ਕਿਰਪਾਨ ਥਾਣੇ ਦੇ ਅੰਦਰ ਜਾਣ ਦਿੰਦੇ ਸੀ, ਕਿਰਪਾਨ ਲਾ ਕੇ ਜਾਓ। ਤੇ ਮੇਰੇ ਨਾਲ ਜਿਹੜਾ ਬੰਦਾ ਸੀ, ਮੈਂ ਕਿਹਾ ਸਵਾਲ ਮੈਂ ਤੈਨੂੰ ਦੱਸੂਗਾ, ਤੈਨੂੰ ਕਹਾਂ ਦੱਸੀ ਜਾਈ ਇਟਾਲੀਆ ਭਾਸ਼ਾ ਚ। ਚਲੋ ਕੋਲ ਦੱਸਦਾ ਸੀ ਮੈਂ ਥੋੜ੍ਹਾ ਜਿਹਾ ਇੰਗਲਿਸ਼ ਬੋਲੀ, ਉਹ ਕਹਿੰਦੇ ਨਹੀਂ ਨਹੀਂ ਨੋ ਇੰਗਲਿਸ਼ ਕਹਿੰਦੇ ਇਟਾਲੀਆ ਬੋਲੋ। ਦੇਖੋ ਆਪਣੀ ਭਾਸ਼ਾ ਦੀ ਮੈਂ ਗੱਲ ਕਰ ਰਿਹਾ, ਮੈਂ ਗੱਲ ਇਸ ਪਾਸੇ ਨਹੀਂ ਜਾਂਦਾ। ਉਹ ਚਲੋ ਉਹ ਫਿਰ ਹੁਣ ਜਦੋਂ ਕੋਈ ਅਰਜੀ ਦੇਣੀ ਹੈ ਉਹਨਾਂ ਦੀ ਏਜੰਸੀ ਜਾਂ ਹੋਰ ਦੇਣੀ ਹੈ, ਅੰਗਰੇਜ਼ੀ ਆਪਾਂ ਨੇ ਸਾਰੀ ਦੇਣੀ ਪੜ੍ਹ ਲੈਂਦੇ ਹਾਂ, ਉਹ ਕਹਿੰਦੇ ਨਹੀਂ ਅੰਗਰੇਜ਼ੀ ਚ, ਇਟਾਲੀਆ ਭਾਸ਼ਾ ਚ ਲਿਆਓ। ਸਾਡੇ ਏਰੀਆ ਦੇ ਜਿਹੜੇ ਵਿਆਹ ਹੋਏ ਨੇ ਅੰਗਰੇਜ਼ੀ ਚ ਲਿਖੇ ਹੋਏ ਨੇ, ਜਿਹੜੇ ਮੈਰਿਜਾਂ ਲਿਖੀਆਂ ਹੋਈਆਂ ਨੇ ਕੋਰਟ ਮੈਰਿਜ ਲਿਖੀ ਹੋਈ ਹੈ, ਉਹ ਨਹੀਂ ਪੜ੍ਹਦੇ, ਕਹਿੰਦੇ ਇਟਾਲੀਆ ਚ ਕਰਾ ਕੇ ਲਿਆਓ ਦੌਲਤ। ਕਿਉਂ ਅਸੀਂ ਰੋਜ਼ ਦੇਖਦੇ ਹਾਂ ਉੱਥੇ ਇਸ ਤਰ੍ਹਾਂ ਆਪਣੀ ਭਾਸ਼ਾ ਨੂੰ ਇੰਨੀ ਮਾਨਤਾ ਔਰ ਆਪਣੇ ਧਰਮ ਨੂੰ ਇਤਨੀ ਮਾਨਤਾ, ਕੋਈ ਅੰਗਰੇਜ਼ੀ ਬੈਠ ਰਹੇ ਅਫਸਰ ਨਹੀਂ ਜਾਣਦੇ ਪੜ੍ਹਦੇ, ਕਹਿੰਦੇ ਸਾਡੀ ਭਾਸ਼ਾ ਦਿਓ। ਔਰ ਅੰਗਰੇਜ਼ਾਂ ਚਲੇ ਜਾਓ, ਉਹ ਕਹਿੰਦੇ ਸਾਡੀ ਭਾਸ਼ਾ ਲਿਖ ਕੇ ਦਿਓ। ਜਰਮਨ ਚਲੇ ਜਾਓ, ਕਹਿੰਦੇ ਸਾਡੀ ਭਾਸ਼ਾ ਲਿਖ ਕੇ ਦਿਓ। ਮੈਨੂੰ ਕਹਿੰਦੇ ਜਰਮਨੀ ਬੋਲ ਦੋ ਉੱਥੇ ਹਵਾਈ ਅੱਡੇ, ਮੈਂ ਕਿਹਾ ਮੇਰੇ ਬੋਲਣੀ ਆਉਂਦੀ ਹੈ। ਸੋ ਇਸੇ ਤਰ੍ਹਾਂ ਹੀ ਆਪੋ ਆਪਣੇ ਧਰਮਾਂ ਦਾ, ਸਾਡਾ ਧਰਮ ਹੈ ਕਿ ਮੈਂ ਬੇਨਤੀ ਕਰ ਰਿਹਾ ਸੀ ਕਿ ਅੱਜ ਸਾਨੂੰ ਯਾਦ ਤੇ ਕਰਨਾ ਚਾਹੀਦਾ ਸੀ ਕਿ ਸਾਡਾ ਸਮਤ 540 ਚੱਲਦਾ ਔਰ ਸਾਡਾ ਸਮਤ ਫਿਰ ਬਦਲਣ ਦਾ ਕਦਮ ਹੈ। ਹੁਣ ਇਹ ਵੀ ਸੁਣ ਲਓ, ਇਹ ਵੀ ਨੀ ਪਤਾ ਕਿਸੇ ਨੂੰ, ਮੈਂ ਉਹਨਾਂ ਦੇ ਸਾਰੇ ਸਵਾਲ ਉਹਨਾਂ ਕੀਤੇ ਜੀ ਤੁਹਾਨੂੰ ਕਹਿ ਰਿਹਾ, ਮੈਂ ਤੁਹਾਡੇ ਤੇ ਨੀ ਕਰਦਾ ਸਵਾਲ ਕਿਉਂਕਿ ਤੁਸੀਂ ਤਾਂ ਤੁਹਾਨੂੰ ਇਸ ਬਾਰੇ ਪਤਾ ਨਹੀਂ। ਜਿਹੜੇ ਉਹ ਬੈਠੇ ਸੀ ਮੇਰੇ ਕੈਨੇਡਾ ਵਿਚ, ਉਹ ਇੱਕ ਗੱਲਾਂ ਕਰਦੇ ਸੀ, ਕਈ ਗੱਲਾਂ ਨੂੰ ਗੁਰਬਾਣੀ ਤੇ ਵੀ ਕਹੀਆਂ, ਕਹਿੰਦੇ ਗੁਰਬਾਣੀ ਇਸ ਨੂੰ ਭੱਟਾਂ ਦੀ ਬਾਣੀ ਵਿਚ ਸਾਨੂੰ ਸ਼ੰਕੇ ਖੜੇ ਹੁੰਦੇ ਨੇ। ਸੋ ਵਿੱਚ ਇਹਦੀ ਗੱਲ ਵੀ ਆ ਗਈ, ਸੋ ਗੁਰਮੁਖ ਪਿਆਰਿਓ, ਮੈਂ ਉਹਨਾਂ ਨੂੰ ਪੁੱਛੀ ਇਹ ਗੱਲਾਂ, ਮੈਂ ਕਿਹਾ ਚਲੋ ਦੱਸੋ ਬਿਕਰਮੀ ਸੰਮਤ ਬਦਲਦਾ, ਈਸਾਈ ਸੰਮਤ ਬਦਲਦਾ ਕਦੋਂ? 1 ਜਨਵਰੀ ਤੋਂ। ਇਹਨਾਂ ਦਾ ਇੱਕ ਦਿਨ ਨਵਾਂ ਸਾਲ ਹੈ, ਸਾਰਿਆਂ ਨੂੰ ਪਤਾ ਹੈ। ਔਰ ਅਸੀਂ ਵੀ ਦੇਖਾ ਦੇਖੀ ਮਨਾ ਰਹੇ ਹਾਂ, ਅੱਜ 1 ਜਨਵਰੀ ਹੈ, ਅੱਜ ਨਵਾਂ ਸੰਮਤ ਹੈ, ਜਦੋਂ ਕਿ ਸਾਡਾ ਨਹੀਂ। ਔਰ ਕਿਉਂ ਉਹਨਾਂ ਦਾ ਕਿਉਂ ਬਦਲਦਾ 1 ਜਨਵਰੀ ਤੋਂ? ਉਹਨਾਂ ਨੇ ਆਪਣੇ ਈਸਾਈ ਮਤ ਨੂੰ ਮੰਨਿਆ ਕਿ 1 ਜਨਵਰੀ ਤੋਂ ਉਹਨਾਂ ਨੇ ਸ਼ੁਰੂ ਕਰ ਲਿਆ, ਉਹਨਾਂ ਦਾ ਈਸਾ ਮਸੀਹ ਦਾ ਜਨਮ ਹੋਇਆ, ਉਸ ਉਹਨਾਂ ਨੇ ਸਾਲ ਨੂੰ ਮੰਨਿਆ ਆਪਣੇ ਨੂੰ। ਹੁਣ ਜਦ ਜਿਹੜਾ ਹੈ ਬਿਕਰਮੀ ਸੰਮਤ, ਸਭ ਤੋਂ ਪੁਰਾਣਾ ਸੰਮਤ ਹੈ ਬਿਕਰਮੀ, ਇਹਨੇ ਬੇਨਤੀ ਕਰਾਂ, ਭਾਰਤ ਦਾ ਇੰਡੀਆ ਦਾ ਸਭ ਤੋਂ ਪੁਰਾਣਾ ਸੰਮਤ ਹੈ, ਸਭ ਬਾਅਦ ਚ ਹੋਏ ਨੇ, ਬਾਕੀ ਜਿਹੜੇ ਸਾਲ ਚੱਲੇ ਨੇ। ਸਭ ਤੋਂ ਪੁਰਾਣਾ ਸੰਮਤ 2007 ਹੈ, ਉਹ ਬਦਲਦਾ ਕਦੋਂ ਹੈ? ਕਦੇ ਡੈਰੀਆਂ ਪੜ੍ਹ ਕੇ ਦੇਖੋ, ਨਵਾਂ ਸੰਮਤ ਆਪਣੇ ਕਹਿਣ ਦੇ ਪਹਿਲਾਂ ਨਵਾਂ ਸੰਮਤ, ਔਰ ਆਪਣੇ ਮਨਾਉਂਦੇ ਵੀ ਸੀ, ਕਈ ਥਾਵਾਂ ਤੇ ਹੋਲੀ ਮੰਨਦੇ ਨੇ। ਸੰਤ ਬਾਬਾ ਅਮਰ ਸਿੰਘ ਦਾ ਜਨਮ ਦਿਨ ਨਵੇਂ ਸੰਮਤ ਨੂੰ ਮਨਾਇਆ ਜਾਂਦਾ, ਔਰ ਉਹਨਾਂ ਦਾ ਉਸ ਟਾਈਮ ਦਾ ਜਨਮ ਸੀ ਸ਼ੀਮੇ ਨਗਰ ਦੇ ਵਿੱਚ, ਨਵਾਂ ਸੰਮਤ। ਨਵਾਂ ਸੰਮਤ ਸਾਡਾ ਬਦਲਦਾ ਕਦੋਂ? ਬਿਕਰਮੀ ਸੰਮਤ ਹੈ ਜਿਹੜਾ, ਉਹ ਕਦੋਂ ਬਦਲਦਾ? ਉਹ ਬਦਲਦਾ ਚੇਤ ਵਧੀ ਏਕ, ਚੇਤ ਸੁਧੀ ਏਕਮ ਨੂੰ। ਹੁਣ ਦੇਖੋ ਚੇਤ ਸੁਧੀ ਏਕਮ, ਕਿਉਂਕਿ ਸਾਲ ਦੋ ਥਾਂ ਦੇ ਚੱਲਦੇ ਨੇ, ਬੇਨਤੀ ਕਰਾਂ। ਇੱਕ ਚੰਦਰਮਾ ਦਾ ਕੈਲੰਡਰ ਜਿਹੜਾ ਕੁਦਰਤੀ ਬਣੇ, ਕੁਦਰਤੀ, ਔਰ ਇੱਕ ਸੂਰਜੀ ਕੈਲੰਡਰ ਜਿਹੜਾ ਮਨੁੱਖ ਨੇ ਬਣਾਇਆ, ਇਹ ਪਹਿਲਾਂ ਤੋਂ ਲੈ ਕੇ ਮਨੁੱਖ ਨੇ ਬਣਾਇਆ, ਇਹ ਮਨੁੱਖ ਨੇ ਇਹਨੂੰ ਵਧਾਇਆ ਘਟਾਇਆ ਵੀ ਹੈ। ਇੱਥੇ ਗੋਰਿਆਂ ਦਾ ਸਾਲ ਪਹਿਲਾਂ 10 ਮਹੀਨੇ ਦਾ ਸੀ, ਇਹੋ ਹਿਸਾਬ। ਔਰ ਫਿਰ ਇਹਦੇ ਵਿੱਚ ਇੱਕ ਆਪਣਾ ਸਾਲ ਪਾ ਕੇ, ਇੱਕ ਜੂਲੀਓ ਨਾਮ ਦਾ ਰਾਜਾ ਹੋਇਆ, ਉਹਦੇ ਜੁਲਾਈ ਦਾ ਸਾਲ ਪਾ ਕੇ, ਫਿਰ 11 ਮਹੀਨੇ ਸਾਲ ਵੀ ਰਿਹਾ, 11 ਮਹੀਨਿਆਂ ਦਾ, ਕਿਉਂਕਿ ਮਨੁੱਖ ਨੇ ਕੰਮ ਚਲਾਉਣ ਵਾਸਤੇ ਬਣਾਇਆ ਇਸ ਸਾਲ। ਆਪਣੀ ਸੋਝੀ ਕਰੀਏ, ਕੰਮ ਚਲਾਉਣਾ ਕਿਵੇਂ, ਪਤਾ ਕਰਨਾ ਕੀ, ਕਿਵੇਂ ਚਲਾਉਣਾ ਕੰਮ ਨੂੰ। ਉਸ ਤੋਂ ਬਾਅਦ ਇਹ 11 ਮਹੀਨਾ ਦਾ ਰਿਹਾ, ਫਿਰ ਜਿਹੜਾ 10ਵਾਂ ਮਹੀਨਾ ਸੀ, ਉਹ ਜਿਹੜਾ ਆਪਣਾ ਉਹ ਬਦਲ ਗਿਆ, ਉਹਦੀ ਥਾਂ ਤੇ 11ਵਾਂ ਆ ਗਿਆ। ਸੋ ਇਸੇ ਤਰ੍ਹਾਂ ਫਿਰ ਇਸ ਤੋਂ ਬਾਅਦ ਇੱਕ ਅਗਸਤ ਰਾਜਾ ਹੋਇਆ, ਅਗਸਤ, ਉਸਨੇ ਆਪਣੇ ਨਾਂ ਤੇ ਇੱਕ ਮਹੀਨਾ ਹੋਰ ਪਾ ਦਿੱਤਾ, ਫਿਰ ਇਹ 12 ਮਹੀਨਿਆਂ ਦਾ ਸਾਲ ਹੋ ਗਿਆ। ਕਿ ਮਨੁੱਖ ਦਾ ਬਣਾਇਆ, ਮਨੁੱਖ ਨੇ ਆਪਣੇ ਕੰਮ ਧੰਦੇ ਨੂੰ ਠੀਕ ਚਲਾਉਣ ਵਾਸਤੇ ਇਹ ਦਿਨ ਬਣਾਏ ਨੇ, ਸਮਾਂ ਬਣਾਇਆ। ਔਰ ਫਿਰ ਇਹ 2 ਜੁਲਾਈ ਅਤੇ ਅਗਸਤ 30 ਦਿਨਾਂ ਦੇ ਸੀ ਪਹਿਲਾਂ, 2 30 ਦਿਨਾਂ ਦੇ ਸੀ। ਉਹ ਕਹਿੰਦੇ ਨੇ ਅਗਸਤ ਜਿਹੜਾ ਰਾਜਾ, ਉਹਨੂੰ ਕਹਿ ਦਿੱਤਾ, ਕਹਿੰਦੇ ਤੇਰੇ ਬਾਪ ਦਾ ਸਾਲ ਔਰ ਤੇਰਾ ਸਾਲ 30 ਦਿਨਾਂ ਦਾ, ਬਾਕੀ 31 ਦਿਨਾਂ ਦੇ ਨੇ, ਤੁਸੀਂ ਰਾਜੇ ਮਹਾਰਾਜੇ ਦੇ ਨਾਂ ਤੇ ਸਾਲ, ਕਿਉਂਕਿ ਸਾਰੇ ਆਪੋ ਆਪਣੇ ਨਾਂ ਦੇ ਮਹੀਨੇ ਨੇ। ਜਨਵਰੀ ਸਾਲ ਇੱਕ ਜਾਨੂ ਨਾਮ ਦਾ ਦੇਵਤਾ ਹੋਇਆ, ਜਿਹੜੇ ਮੰਦਰ ਦੇ ਪੇਸ਼ਗੀ ਵਾਲੇ ਲੋਕ, ਰੋਮਨ ਲੋਕ, ਉਹ ਕਹਿੰਦੇ ਉਹਦੇ ਦੋ ਪਾਸੇ ਰੂਹ ਸੀ, ਪਿੱਛੇ ਵੀ ਦੇਖਦਾ ਸੀ, ਅੱਗੇ ਦੇਖਦਾ ਸੀ। ਦੋਵੇਂ ਪਾਸੇ ਅੱਖਾਂ ਦੀਆਂ ਪਿੱਛੇ ਵੀ ਸੀ। ਇਹ ਜਨਵਰੀ ਜਨ ਦੇ ਨਾਂ ਤੇ ਬਣਾਇਆ ਕਿ ਜਨਵਰੀ ਮਹੀਨਾ ਆਉਣ ਵਾਲੇ ਸਾਲ ਨੂੰ ਵੇਖਦਾ, ਪਿਛਲੇ ਨੂੰ ਵੇਖਦਾ। ਪਿਛਲਾ ਸਾਲ ਕਿਹੋ ਜਿਹਾ ਗੁਜ਼ਰਿਆ ਆਪਾਂ ਦੇਖਦੇ ਹਾਂ ਸਾਰਾ ਟੀਵੀ, ਆਉਣ ਵਾਲਾ ਕਿਹੋ ਜਿਹਾ ਹੋਏਗਾ। ਇਸ ਲਈ ਸਾਰੇ ਮਹੀਨੇ ਬਣੇ ਨੇ, ਮੈਂ ਇਸ ਪਾਸੇ ਬਹੁਤ ਨਾ ਜਾਵਾਂ। ਸੋ ਉਹ ਕਹਿੰਦੇ, ਉਹਨਾਂ ਨੂੰ ਕਿਹਾ ਤੁਹਾਡੇ 30-30 ਦਿਨਾਂ ਦਾ ਮਹੀਨੇ, ਤੁਹਾਡੇ ਛੋਟੇ ਮਹੀਨੇ। ਕਹਿੰਦੇ ਕਿ ਗੱਲ ਤੇ ਠੀਕ ਹੈ। ਉਹਨੇ ਫਰਵਰੀ ਚੋਂ ਦੋ ਦਿਨ ਕੱਢੇ ਤੇ 31-31 ਦੋਵੇਂ ਇਕੱਠੇ ਬਣਾ ਦਿੱਤੇ। ਬਾਕੀ 31-31 ਆਉਂਦਾ ਉਹਨੇ ਪਹਿਲਾਂ ਫਰਵਰੀ 30 ਦਿਨਾਂ ਦੀ ਸੀ, ਔਰ ਫਰਵਰੀ ਦੇ ਦੋ ਦਿਨ ਕੱਢ ਕੇ ਇਹਦੇ ਵਿੱਚ ਪਾ ਦੇ 31-31 ਦੇ ਕਰ ਦਿੱਤੇ। ਸੋ ਮੈਂ ਬੇਨਤੀ ਕਰ ਰਿਹਾ ਸੀ ਕਿ ਭਾਈ ਇਹਨਾਂ ਦਾ ਸਾਲ ਜਨਵਰੀ ਤੋਂ ਨਵਾਂ ਹੈ, ਦੂਜਾ ਸੂਰਜ ਚੰਦਰਮਾ ਦਾ ਕਲੰਡਰ ਕੁਦਰਤੀ, ਜਿਹੜੀ ਸੂਰਜ ਦੇ ਚੱਕਰ ਦਾ ਸਾਲ ਹੈ ਨਾ, ਸੂਰਜ ਦਾ ਸਾਲ ਹੈ ਜਿਹੜਾ ਉਹ 365 ਦਿਨਾਂ ਦਾ ਹੈ, ਜਿਹੜਾ ਚੰਦਰਮਾ ਦਾ ਸਾਲ ਹੈ 355 ਦਿਨਾਂ ਦਾ ਹੈ। 10 ਦਿਨ ਦਾ ਫਰਕ ਹੈ, 10 ਦਿਨ ਛੋਟਾ ਹੈ। ਔਰ ਅਸਲੀ ਜਿਹੜਾ ਸੂਰਜ ਦਾ ਚੱਕਰ ਹੈ ਪੂਰਾ, ਉਹ 365 ਦਿਨਾਂ ਦੇ ਪੂਰਾ ਹੁੰਦਾ, ਉਸ ਤੋਂ ਵੀ ਥੋੜਾ ਜਿਹਾ ਸਮਾਂ ਬਚਦਾ ਹੈ ਸਾਨੂੰ। ਔਰ ਜਿਹੜਾ ਚੰਦਰਮਾ ਦਾ ਚੱਕਰ ਹੈ 12 ਮਹੀਨੇ ਪੂਰੇ ਕਰਦਾ ਹੈ, ਉਹ 355 ਦਿਨਾਂ ਤੇ ਕਰਦਾ ਹੈ, ਫਿਰ ਉਹ 10 ਦਿਨ ਵਾਧੂ ਬਚ ਜਾਂਦੇ ਨੇ ਉਹਦੇ ਕੋਲ। ਜਿਹੜੇ 10 ਦਿਨ ਵਾਧੂ ਬਚ ਗਏ, 10 ਇਸ ਸਾਲ ਦੇ, 10 ਅਗਲੇ ਸਾਲ ਦੇ, ਤੀਜੇ ਸਾਲ ਜਾ ਕੇ ਚੰਦਰਮਾ ਉਹਨੂੰ ਸੈੱਟ ਕਰਾਉਂਦੇ, ਆਪੇ ਹੀ ਐਡਜਸਟਮੈਂਟ ਕਰਦਾ। ਉਹ ਤੀਜੇ ਸਾਲ ਜਾ ਕੇ ਚੰਦਰਮਾ 2 ਮਹੀਨੇ ਪੈਦਾ ਕਰਦਾ, ਤੀਜਾ ਸਾਲ ਉਹਦਾ 13 ਮਹੀਨੇ ਦਾ। ਕਨਿਯੰਤਰੀ ਕਰਤਾ ਕੇ ਦੇਖੋ, ਜਿਹੜੇ ਇਸ ਨੂੰ ਪੜ੍ਹਨ ਵਾਲੇ ਨੂੰ ਪਤਾ, ਤੀਜਾ ਸਾਲ ਜਾ ਕੇ 13 ਮਹੀਨੇ ਦਾ ਆਉਂਦਾ। ਫਿਰ ਉਹਨੂੰ ਆਪਣੇ ਕਹਿੰਦੇ ਲਾਉਣ ਦਾ ਮਹੀਨਾ, ਆਪਣੇ ਕਹਿੰਦੇ ਕਿ ਦੋ ਹੜ੍ਹ ਆਏ ਨੇ ਐਤਕੀ, ਦੋ ਸੌਣ ਵਾਲੇ ਨੇ ਐਤਕੀ, ਦੋ ਭਾਦੋ ਆਏ ਨੇ, ਕਿਉਂਕਿ ਚੰਦਰਮਾ ਨੇ ਕੁਦਰਤੀ ਚੜ੍ਹਦਾ, ਉਹ ਕੁਦਰਤੀ ਇਸ ਚੱਕਰ ਨੂੰ ਸੈੱਟ ਕਰਦਾ ਆਪਣੇ ਅੰਦਰ। ਔਰ ਇਹ ਮਨੁੱਖ ਨੇ ਸਾਲ ਬਣਾਇਆ 13 ਮਹੀਨਿਆਂ ਦਾ ਵੀ ਮੰਨ ਜਾਵੇ, ਹੁਣ ਤਾਂ ਹੋ ਸਕਦਾ ਆਉਣ ਵਾਲੇ 10 ਸਾਲਾਂ ਨੂੰ, 20 ਸਾਲਾਂ ਨੂੰ, 50 ਸਾਲ ਨੂੰ ਇਹ 13 ਮਹੀਨੇ ਦਾ ਸਾਲ ਬਣ ਕੇ ਰਹੇਗਾ। ਤੁਹਾਨੂੰ ਤਨਖਾਹ ਤੇ ਸ਼ਾਇਦ ਇੱਥੇ ਮਿਲਦੀ ਹੈ 13 ਮਹੀਨਿਆਂ ਦੀ, ਕਈ ਦੇਸ਼ਾਂ 'ਚ ਮਿਲਦੀ ਹੈ 13 ਮਹੀਨੇ ਦਾ, ਕਿਉਂਕਿ ਹਫ਼ਤਿਆਂ ਨਾਲ 13-54 ਹਫ਼ਤੇ ਬਣਦੇ ਨੇ, ਤੇ 13 ਮਹੀਨਿਆਂ ਦਾ ਹਫ਼ਤਿਆਂ ਦੇ ਹਿਸਾਬ ਨਾਲ ਸਾਲ ਬਣ ਜਾ ਰਹੇ ਹਨ, ਇਹ 13 ਦਾ ਹੀ ਬਣ ਸਕਦਾ। ਸੋ ਇਹ ਮਨੁੱਖ ਨੇ ਬਣਾਇਆ। ਸੋ ਮੈਂ ਬੇਨਤੀ ਕਰ ਸਕੀ ਕਿ ਉਹ ਜਿਹੜਾ ਹੈ ਚੰਦਰਮਾ ਦੇ ਹਿਸਾਬ ਨਾਲ, ਕਿਉਂਕਿ ਚੰਦਰਮਾ ਦੇ ਦੋ ਪੱਖ ਨੇ, ਇੱਕ ਹੈ ਜਿਹਨੂੰ ਸੁਦੀ ਪੱਖ ਕਹਿੰਦੇ ਨੇ, ਇੱਕ ਨੂੰ ਕਹਿੰਦੇ ਵਧੀ ਪੱਖ। ਕਿਉਂਕਿ ਤੁਸੀਂ ਬਹੁਤੇ ਇੱਥੇ ਦੇ ਬਾਰੇ ਬਾਹਰ ਪੜ੍ਹੇ ਲਿਖੇ, ਆਪਾਂ ਆਪਣੇ ਵਿਰਸੇ ਨੂੰ ਭੁੱਲਦੇ ਜਾ ਰਹੇ ਹਾਂ। ਮੈਂ ਉੱਥੇ ਇੱਕ ਕਥਾ ਕਰਦਾ ਸੀ ਕਨੇਡਾ ਚ, ਮਨਹਾਲੀ ਗਿਰਸਾਰੀ ਕਰਨੀ ਸਭ ਪਾਰੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ ਲੱਖ ਗਰੀਬੀ ਬੇਸ, ਪਾਉ ਕਰਮ ਕਰ ਜੰਮ ਸੀ ਸੇ ਕਰ ਪਾਗੜ ਦੇਖ। ਹੁਣ ਜੇ ਇਹੀ ਅਰਥ ਕਰ ਲਈਏ ਕਿ ਮਨਹਾਲੀ ਗਿਰਸਾਰੀ ਕਰਨੀ, ਹੁਣ ਜਿਹੜੇ ਤਾਂ ਹੈ ਇੰਡੀਆ ਚ ਜ਼ਿਮੀਦਾਰ ਖੇਤੀ ਕਰਦੇ, ਉਹ ਤਾਂ ਸਮਝ ਗਏ। ਹੁਣ ਜਿਹੜੇ ਬੱਚੇ ਇੱਥੋਂ ਦੇ ਜੰਮੇ ਨੇ, ਉਹਨਾਂ ਨੂੰ ਕਿਤੇ ਹਾਲੀ ਕੀ ਹੈ, ਕਿਸਾਨੀ ਕੀ ਹੈ, ਖੇਤ ਕੀ ਹੈ, ਬੀਜ ਕੀ ਹੈ, ਸੁਹਾਗਾ ਕੀ ਹੈ, ਪਤਾ ਨੀ ਚੱਲਣ ਨੂੰ ਕਿਤੇ। ਹੁਣ ਦੇਖੋ ਨਾ, ਅਰਥਾਂ ਦੇ ਅਰਥ ਕਰਨੇ ਪੈਂਦੇ ਨੇ। ਹੁਣ ਜੇ ਇਹ ਲੰਘ ਜਾਈਏ ਕਹਿ ਕੇ, ਫਿਰ ਇਹਨਾਂ ਨੂੰ ਜਿਹੜੇ ਬੱਚੇ ਜੰਮੇ ਹੀ ਇੱਧਰ ਨੇ ਆ ਕੇ, ਜੰਮੇ ਇੱਧਰ ਹੈ ਉਹਨਾਂ ਦਾ, ਉਹਨਾਂ ਨੂੰ ਆਪਣੇ ਜ਼ਿਮੀਦਾਰੀ ਦੇ ਇਹਨਾਂ ਸੰਦਾਂ ਬਾਰੇ ਕੀ ਪਤਾ? ਨਹੀਂ ਪਤਾ। ਫਿਰ ਉਹਨਾਂ ਨੂੰ ਵੀ ਸਮਝਾਉਣੇ ਪੈਣਗੇ ਕਿ ਭਾਈ ਹਾਲੀ ਕਿਸੇ ਨੂੰ ਕਹਿੰਦੇ ਨੇ, ਹਲ ਕਿਸੇ ਨੂੰ ਕਹਿੰਦੇ ਨੇ, ਬੀਜ ਕਿਸੇ ਨੂੰ ਕਹਿੰਦੇ ਨੇ, ਸੰਤੋਖ ਸੁਹਾਗਾ ਕਿਸੇ ਨੂੰ ਕਹਿੰਦੇ, ਦੱਸਣੀ ਪਏਗਾ। ਹੁਣ ਜਿਹੜੇ ਬੱਚੇ ਜੰਮੇ ਇੱਧਰ ਸੁਹਾਗੇ ਦੇ ਉੱਤੇ ਜਾ ਕੇ ਖੜਾ ਦਈਏ, ਪਰ ਪੁੱਛੀਏ ਸੁਹਾਗਾ ਕਿਹੜਾ, ਪਤਾ ਹੀ ਨੀ। ਔਰ ਸਾਡੇ ਕੋਲ ਜਾ ਕੇ ਖੜਾ ਦਈਏ, ਹੱਥ ਖੜਾ ਦਈਏ, ਉਹਨਾਂ ਨੂੰ ਪਤਾ ਨਹੀਂ ਹਲ ਕੀ ਹੈ। ਇਸੇ ਕਰਕੇ ਅਸੀਂ ਇਹ ਦੋ ਪੱਖ ਨੇ, ਇੱਕ ਵਧੀ ਤੇ ਇੱਕ ਸੁਧੀ। ਵਧੀ ਕਹਿੰਦੇ ਨੇ ਜਿਹੜਾ ਹਨੇਰਾ ਪੱਖ ਹੋਵੇ, ਜਿਹੜਾ ਮੱਸਿਆ ਤੋਂ ਅਗਲੇ ਸ਼ੁਰੂ ਹੁੰਦਾ। ਸੁਧੀ ਕਹਿੰਦੇ ਨੇ, ਔਰ ਸੁਧੀ ਕਹਿੰਦੇ ਜਿਹੜਾ ਮੱਸਿਆ ਤੋਂ ਅਗਲੇ ਸ਼ੁਰੂ ਹੁੰਦਾ ਚਾਨਣਾ ਪੱਖ। ਵਧੀ ਕਹਿੰਦੇ ਪੂਰਨਮਾਸੀ ਤੋਂ ਅਗਲਾ ਪੱਖ ਨੂੰ ਵਧੀ ਕਹਿੰਦੇ ਨੇ। ਭਾਵੇਂ ਹਨੇਰਾ ਪੱਖ ਜਦੋਂ ਚੰਦਰਮਾ ਘਟਦਾ ਜਾਂਦਾ, ਤੇ ਚਾਨਣਾ ਪੱਖ ਜਦੋਂ ਚੰਦਰਮਾ ਵੱਧਦਾ ਜਾਂਦਾ। ਸੋ ਉਸਦੇ ਹਿਸਾਬ ਨਾਲ ਜਿਹੜਾ ਹੈ ਵਿਕਰਮੀ ਸੰਮਤ, ਉਹ ਕਦੋਂ ਬਦਲਦਾ? ਉਹ ਬਦਲਦਾ ਚੇਤ ਸੁਧੀ ਏਕਣ ਤੋਂ, ਮਹੀਨੇ ਦੇ ਪਹਿਲੇ ਦਿਨ ਤੋਂ ਨਹੀਂ। ਪਹਿਲਾ ਦਿਨ ਹੁੰਦਾ ਚੇਤ ਵਧੀ ਏਕਣ, ਤੇ ਪਹਿਲਾ ਦਿਨ ਹੁੰਦਾ ਮਹੀਨੇ ਦਾ, ਉਸ ਮਹੀਨੇ ਦਾ। ਉਹ ਮਹੀਨੇ ਦੇ ਚੇਤ ਅੱਧੇ ਤੋਂ ਬਦਲਦਾ, ਅੱਧੇ ਚੇਤ ਤੋਂ, ਕਿਉਂਕਿ ਉਹਦਾ ਵੀਰ ਵਿਕਰਮਾ ਦਾ ਦਰਦ ਦਾ ਜਨਮ ਜਿਹੜਾ ਹੋਇਆ ਉਹ ਅੱਧੇ ਚੇਤ ਹੋਇਆ ਹੋਣਾ, ਕਿਉਂਕਿ ਜਿੱਥੋਂ ਨੇ ਨਾ ਗੱਲ ਤਾਂ, ਜਿੱਥੋਂ ਉਹਦਾ ਜਨਮ ਹੋਇਆ ਉੱਥੋਂ ਸਾਲ ਬਦਲਦਾ। ਹਾਲਾਂਕਿ ਬਦਲਣਾ ਚਾਹੀਦਾ ਸੀ ਇੱਕ ਚੇਤ ਤੋਂ, ਨਹੀਂ ਉਹ 15 ਚੇਤ ਤੋਂ ਬਦਲਦਾ। 16 ਤੋਂ 15 ਜਿਹੜੇ ਚੇਤ ਵਧੀ, ਜਦ ਚੇਤ ਸੁਧੀ ਏਕਮ, ਚੇਤ ਵਾਲੀ ਮੱਸਿਆ ਨੂੰ ਅਗਲੇ ਦਿਨ ਚੇਤ ਸੁਧੀ ਏਕਮ ਨੂੰ ਜੇ ਆਪਾਂ ਇਹੋ ਕਰੀਏ ਤਰੀਕਾ ਇੱਕ ਦੋ ਤਿੰਨ ਨਾਲ ਤਾਂ 16 ਚੇਤ ਤੋਂ ਬਦਲ ਲੈ ਅੱਧੇ ਚੇਤ ਤੋਂ, ਕਿਉਂਕਿ ਆਪਣੇ ਮਹੀਨੇ ਚੇਤ ਤੋਂ ਸ਼ੁਰੂ ਹੁੰਦੇ ਗੁਰੂ ਗ੍ਰੰਥਾਂ ਚ। ਗੁਰੂ ਗ੍ਰੰਥਾਂ ਚ ਦੋ ਬਾਹੇ ਬਾਹੇ ਨੇ ਦੋਵੇਂ ਚੇਤ ਤੋਂ, ਚੇਤ ਗੋਬਿੰਦ ਅਰਾਧੀ ਹੋ ਗਏ ਅਨੰਤ ਘਣਾ, ਚੇਤ ਤੋਂ ਦੋਵੇਂ ਬਾਰਾਂ ਨੇ। ਤੀਜਾ ਬਾਰ ਹੈ ਮਹਾਂ ਦਸਵ ਗ੍ਰੰਥ ਤੇ ਗੁਰੂ ਗੋਬਿੰਦ ਸਿੰਘ ਦਾ, ਉਹ ਵੀ ਚੇਤ ਤੋਂ ਚੱਲਦੇ। ਭਾਰਤ ਦੇ ਜਿੰਨੇ ਵੀ ਸਾਲ ਚੱਲਦੇ ਚੇਤ ਤੋਂ ਚੱਲਦੇ ਨੇ, ਉਹ ਚੇਤ ਅੱਧੇ ਚੇਤ ਉਹਦਾ ਸਾਲ ਬਦਲਦਾ। ਹੁਣ ਆਪਾਂ ਕਰਦੇ ਆਪਣੀ ਕਰਨੀ ਹੈ, ਮੈਂ ਆਪਣੀ ਗੱਲ ਕਰ ਰਿਹਾ। ਹੁਣ ਸਾਡਾ ਮੈਂ ਕਿਹਾ ਤੁਸੀਂ ਦੱਸੇ ਸਾਡਾ ਸਾਲ ਕਦੋਂ ਬਦਲਦਾ? ਸਾਡਾ ਸਾਲ ਕਿਹੜਾ ਕਿ ਦੂਸਰ ਹੁੰਦਾ? ਸਾਡੇ ਸਾਲ ਦਾ ਪਹਿਲਾਂ ਸਾਡਾ ਨਵਾਂ ਸੰਤ ਕਿਹੜਾ ਸਿੱਖਾਂ ਦਾ? ਕੋਈ ਉੱਤਰ ਹੀ ਹੈ? ਨਾਨਕਸ਼ਾਹੀ ਜੰਤਰੀ ਐਵੇਂ ਦੇਖਾ ਦੇਖੀ ਪਤਾ ਨੀ ਚੱਲ ਕਿਸੇ ਨੂੰ ਨਾਨਕਸ਼ਾਹੀ ਕੀ ਹੁੰਦਾ। ਗੁਰਮੁਖ ਪਿਆਰਿਓ, ਨਾ ਤੇ ਸਾਨੂੰ ਸਾਡੇ ਸਮਾਂ ਦਾ ਪਤਾ। ਹੁਣ ਪੁੱਛੋ, ਸਾਨੂੰ ਲੋੜ ਤੇ ਹੈ ਕਿ ਅਸੀਂ ਆਪਣਾ ਸਮਤ ਲਿਖੀਏ, ਜਿਹਨੇ ਆਪਾਂ ਘੱਟੋ ਘੱਟ ਸਰਕਾਰੀ ਦਫ਼ਤਰ ਚ ਨਹੀਂ ਚੱਲਦਾ, ਉਸ ਸਾਲ ਨਹੀਂ ਚੱਲਦਾ। ਜਿਹੜੇ ਆਪਣੇ ਕੰਮ ਨੇ ਤਾਂ ਲਿਖ ਲਿਆ ਕਰੀਏ ਵੀ ਅੱਜ ਇੰਨਾ ਚੇਤਰ ਹੈ, ਅੱਜ ਨਾਨਕਸ਼ਾਹੀ ਸਮਤ 540 ਲਿਖ ਲਿਆ ਕਰੀਏ। ਆਪਾਂ ਤਾਂ ਕੁਝ ਦਿਸਾ ਚੱਲੇ, ਫਿਰ ਉਹ ਕੰਮ ਪਹਿਲੇ ਅੱਜ ਤੋਂ 20-30-40 ਸਾਲ ਪਹਿਲਾਂ ਨਾ ਲੋਕ ਇਹ ਕਿਹਾ ਕਰਦੇ। ਅੱਜ ਯਾਰ ਇੱਕ ਸੰਗਰਾਂਦ ਹੈ ਅੱਜ, ਤੇ ਦੂਜਾ ਅੰਗਰੇਜ਼ੀ ਮਹੀਨਾ ਕਿੰਨਾ ਹੈ ਇਹ ਪੁੱਛਿਆ ਕਰਦੇ। ਅੱਜ ਦੋ ਹੋਰ ਅੰਗਰੇਜ਼ੀ ਮਹੀਨਾ ਭਲਾ ਕਿੰਨਾ? ਸਭ ਪੁੱਛਣ ਦੇ ਬਹੁਤ ਬੰਦੇ, ਇੱਕ ਤਰੀਕਾ ਤਰੀਕਾ ਚੱਲਦੀਆਂ। ਪਰ ਅੱਜ ਅਸੀਂ ਸਾਰਾ ਕੁਝ ਵਧਾਤਾ, ਅੱਜ ਕਹਿੰਦੇ ਅੱਜ ਸੰਗਰਾਂਦ ਕਹਿ ਤਰੀਕ ਦੀ ਹੈ ਜੀ, ਇਹ ਜੀ ਕਹਿੰਦੇ ਵੀ ਸੰਗਰਾਂਦ ਨੂੰ ਕਹਿ ਤਰੀਕ ਉਹਨਾਂ ਦੀ। ਅੱਜ ਸਾਡੀ ਸੰਗਰਾਂਦ ਪੁੱਛਦਾ, ਅੱਜ 13 ਦੀ ਸੰਗਰਾਂਦ ਹੈ ਜੀ, ਅੱਜ 16 ਦੀ ਸੰਗਰਾਂਦ ਹੈ ਜੀ, ਇਹੋ ਕਿਉਂ ਨੀ ਕਹਿੰਦੇ? ਸੰਗਰਾਂਦ ਨੂੰ ਸਵਾਦ ਤਰੀਕ ਆਈ ਸੀ, ਸਮਝ ਇਹ ਗੱਲ। ਅਸੀਂ ਉਹਨੂੰ ਪਹਿਲਾਂ ਵਰਤ ਰਹੇ ਹਾਂ, ਉਹਨੂੰ ਯਾਦ ਰੱਖਦੇ, ਕਿਉਂਕਿ ਸਾਡੇ ਸਭ ਦੇ ਕਿਹਾ 2000 ਲੋਕ ਨੇ ਪੁੱਛ ਲਓ, ਸਭ ਨੂੰ ਪਤਾ ਜੁਲਾਈ ਕਿੰਨੀ ਹੈ, 5 ਜੁਲਾਈ ਸਭ ਨੂੰ ਪਤਾ, ਸਿੱਖਾਂ ਨੂੰ ਵੀ ਪਤਾ, ਬਾਕੀ ਨੂੰ ਵੀ ਪਤਾ। ਤੇ ਗੁਰਮੁਖ ਪਿਆਰਿਆ ਜੇ ਪੁੱਛੇ ਵੀ ਨਾਨਕ ਜਿਹੜੇ ਨਾਨਕਸ਼ਾਹੀ ਸੰਤ ਮੰਨਦੇ ਹਾਂ, ਉਹ ਸਾਡਾ ਸਾਲ ਬਦਲਦਾ ਕਦੋਂ ਹੈ? ਸਾਡਾ ਨਵਾਂ ਸਾਲ ਤੁਹਾਨੂੰ ਕਦੋਂ ਆਉਂਦਾ ਹੈ? ਨਾ ਪੁੱਛੋ, ਉਹਨਾਂ ਕਹਿੰਦੇ ਸਾਡਾ ਵਕਤ ਦੱਸੋ ਕਿੱਥੋਂ ਹੁੰਦਾ? ਕੋਈ ਜਵਾਬ ਨਹੀਂ ਆਇਆ। ਮੈਂ ਕਿਹਾ ਜਿਹੜਾ ਈਸਾਈਆਂ ਦਾ ਕੈਲੰਡਰ ਹੈ, ਜਦੋਂ ਉਹਨਾਂ ਦੇ ਕ੍ਰਾਇਸਟ ਦਾ, ਈਸਾ ਮਸੀਹ ਦਾ ਜਨਮ ਹੋਇਆ, ਉੱਥੋਂ ਨਵਾਂ ਸਾਲ ਚੱਲਦਾ ਹੁੰਦਾ, ਤਾਂ ਹੀ ਉਹ ਦੂਜਾ ਸਾਲ ਦੂਜੇ ਨੂੰ ਮਿਲਦਾ ਨਹੀਂ। ਔਰ ਬਿਕਰਮਾ ਦੱਤ ਦਾ ਜਿਹੜਾ ਸਾਲ ਹੈ, ਬਿਕਰਮਾ ਦੱਤ ਦਾ ਜਦੋਂ ਉਹਦਾ ਜਨਮ ਹੋਇਆ, ਉਸ ਤੋਂ ਚੱਲਦਾ 2060। ਔਰ ਇਸਲਾਮ ਮਤ ਦਾ ਕਰਤਾ ਮੁਹੰਮਦ ਦਾ ਜਨਮ 1400 ਸਾਲ ਹੋਏ ਨੇ, ਉਦੋਂ ਉਹਨਾਂ ਦਾ ਸਾਲ ਬਦਲਦਾ। ਸਾਰੀਆਂ ਦੁਨੀਆਂ ਦੇ ਧਰਮਾਂ ਦੇ ਆਪੋ ਆਪਣੇ ਸਾਲ ਨੇ। ਮੈਂ ਗਿਆ ਮਲੇਸ਼ੀਆ ਚ, ਉੱਥੇ ਉਹਨਾਂ ਦਾ ਚੀਨੀਆਂ ਦਾ ਹੋਰ ਸਾਲ ਹੈ, ਮੇਰੇ ਨੂੰ ਯਾਦ ਨਹੀਂ, ਉਹਨਾਂ ਦਾ ਹੋਰ ਸੰਤ ਬਦਲਦਾ, ਉਹਨੂੰ ਬਦਲਦੇ ਰਹੋ। ਔਰ ਇਸੇ ਤਰ੍ਹਾਂ ਹੀ ਸਾਨੂੰ ਆਪਣੇ ਵਿਰਸੇ ਦਾ ਪਤਾ ਹੋਣਾ ਚਾਹੀਦਾ ਕਿ ਸਾਡਾ ਇੰਨਾ ਸਮਤ ਚੱਲ ਰਿਹਾ, ਬਦਲਦਾ ਕਦੋਂ ਹੈ? ਹੁਣ ਇਹ ਬੇਨਤੀ ਕਰ ਜਾਂਦੀ ਮੈਂ, ਕਿਸੇ ਦਾ ਜਨਮੀ ਤੋਂ ਬਦਲਦਾ, ਕਿਸੇ ਦਾ ਚੇਤ ਤੋਂ ਬਦਲਦਾ, ਕਿਸੇ ਦਾ ਪਕੜ ਨੂੰ ਜਾ ਕੇ ਬਦਲਦਾ, ਕਿਸੇ ਦਾ ਬਾਅਦ ਚ ਬਦਲਦਾ, ਸਾਡਾ ਕਦੋਂ ਬਦਲਦਾ? ਸਾਡਾ ਸਾਲ ਸ਼ੁਰੂ ਕਦੋਂ ਹੁੰਦਾ? ਆਪਾਂ ਸਾਰੇ ਬੈਠੇ ਆ, ਆਪਣਾ ਤਾਂ ਉਦੋਂ ਸ਼ੁਰੂ ਹੋਣਾ ਚਾਹੀਦਾ ਜਦੋਂ ਗੁਰੂ ਨਾਨਕ ਨੇ ਅਵਤਾਰ ਧਾਰੇ। ਗੁਰੂ ਨਾਨਕ ਨੇ ਅਵਤਾਰ ਧਾਰਿਆ ਕਦੋਂ ਹੈ? ਕਾਰਤਕ ਸੁਦੀ ਪੂਰਨਮਾਸੀ, ਅਜੇ ਵੀ ਉਹ ਚੱਲ ਰਹੀ ਹੈ ਨਾਨਕਸ਼ਾਹੀ ਚ। ਤੇ ਨਾਨਕਸ਼ਾਹੀ ਕੈਲੰਡਰ ਭਰ ਕੇ ਦੇਖੋ, ਸਾਲ ਸੁਰੂ ਬਦਲਿਆ ਨੇ ਚੇਤ ਤੋਂ ਜਾ ਕੇ 6 ਮਹੀਨੇ ਬਾਅਦ। ਗੁਰੂ ਨਾਨਕ ਦੇ ਅਵਤਾਰ ਪੁਰਬ ਤੋਂ 6 ਮਹੀਨੇ ਬਾਅਦ ਬਦਲੀ ਕਰ ਰਹੇ ਨੇ ਉਹਦੇ ਸਾਲ ਦੀ, ਤੇ ਹੋਣਾ ਕਦੋਂ ਚਾਹੀਦਾ? ਜਦੋਂ ਗੁਰੂ ਨਾਨਕ ਨੇ ਅਵਤਾਰ ਧਾਰਿਆ। ਸਾਡਾ ਸਾਲ ਕਾਰਤਕ ਸੁਦੀ ਪੂਰਨਮਾਸੀ ਤੋਂ ਨਵਾਂ ਸਾਲ ਹੋਣਾ ਚਾਹੀਦਾ, ਅਸੀਂ ਉਹਨੂੰ ਵਧਾਈਏ। ਨਾਲੇ ਗੁਰੂ ਨਾਨਕ ਦਾ ਗੁਰਪੁਰਬ ਹੈ, ਨਾਲੇ ਸਾਡਾ ਨਵਾਂ ਸੰਤ ਚੱਲਦੇ, ਸਾਡੇ ਦੋਵੇਂ ਇਕੱਠੇ ਨੇ। ਰਾਤ ਇਹ ਪਾਈ ਹੈ ਸਾਡਾ ਨਵਾਂ ਸੰਤ ਹੈ ਭਾਈ 540 ਮਾਹ, ਅੱਜ ਸਾਡਾ ਨਵਾਂ ਸੰਤ ਹੈ 548 ਮਾਹ, ਰੌਲਾ ਦੇ ਭਾਈ। ਅੱਜ ਸਾਡੀ ਕਾਰਤਕ ਸੁਦੀ ਪੂਰਨਮਾਸੀ ਹੈ। ਹੁਣ ਇਹ ਕੋਈ ਜਵਾਬ ਹੈ? ਕਹਿੰਦੇ ਜੀ ਜਿਹੜੇ ਅੱਜ ਕੱਲ੍ਹ ਦੇ ਪੜ੍ਹੇ ਲਿਖੇ ਮੁੰਡੇ ਨੇ ਨਾ, ਇਹਨਾਂ ਵਿਚਾਰਿਆਂ ਨੂੰ ਪਤਾ ਨੀ ਪੂਰਨਮਾਸੀਆਂ ਕੀ ਹੁੰਦੀਆਂ ਨੇ, ਉਹ ਕੀ ਹੁੰਦੇ, ਬਾਅਦ ਕੀ ਹੁੰਦੇ? ਮੈਂ ਕਿਹਾ ਤੁਹਾਡਾ ਉੱਤਰ ਅੱਜ ਦਾ ਪੜ੍ਹੇ ਲਿਖੇ ਬਹੁਤ ਸਾਰੇ, ਅੱਜ ਤਾਂ ਸਾਨੂੰ ਕਛਹਿਰੇ ਸਿਆਉਣ ਵਾਲਾ ਕਾਰੀਗਰ ਨੀ ਛੇਤੀ ਨੀ ਮਿਲਦਾ, ਚੋਲਿਆਂ ਵਾਲਾ ਮਿਲਦਾ ਨੀ, ਅਸੀਂ ਚੋਲੇ ਵਿਗੇਜੀ ਦੀ ਪਾ ਲਈਆਂ, ਅੱਜ ਭੁੱਲਦੇ ਜਾ ਰਹੇ ਹਾਂ। ਹੁਣ ਜੇ ਕਹੀਏ ਕਛਹਿਰੇ ਤਾਂ ਮਿਲਣ ਵਾਲੀ ਕੱਛੀ ਪਾ ਲਈ, ਠੀਕ ਹੈ ਵੀ ਚਲੋ ਜੀ ਕਛਹਿਰੇ ਤਾਂ ਬਣਾਉਣ, ਸਾਰੇ ਜਾਣਦੇ ਨੀ ਬਣਾਉਣ। ਹੁਣ ਲੋਕਾਂ ਨੂੰ ਕਛਹਿਰੇ ਬਣਾਉਣ ਵਾਸਤੇ ਇੰਡੀਆ ਜਾਣਾ ਪੈਂਦਾ, ਇੱਥੇ ਨਹੀਂ ਜਾਣ ਲੱਗਦਾ। ਇਹਦਾ ਤਾਂ ਮਤਲਬ ਹੈ ਕਿ ਜਿਹੜੀ ਚੀਜ਼ ਸਾਡੇ ਧਰਮ ਦੀ ਹੈ ਅਸੀਂ ਉਸ ਚੀਜ਼ ਨੂੰ ਛੱਡ ਦੇਈਏ ਜੇ ਕੋਈ ਬਣਾਉਣ ਨਹੀਂ ਜਾਣਦਾ। ਹੁਣ ਜੇ ਕੋਈ ਰੋਟੀ ਬਣਾਉਣ ਨਹੀਂ ਜਾਣਦਾ ਕਿ ਹੱਥ ਇੰਨੀ ਖਾ ਲਈ, ਇੱਕ ਤਾਂ ਤਰੀਕਾ ਥੋੜਾ, ਕੱਪੜਾ ਸਿਉਣ ਨਹੀਂ ਜਾਣਦਾ ਕੋਈ ਉਹਦੇ ਕੁੱਕਣ ਮਾਰ ਲਈ, ਇਹ ਤਰੀਕਾ ਥੋੜਾ ਨਹੀਂ। ਸਾਨੂੰ ਅਸੀਂ ਕੱਪੜਾ ਸਿਉਣ ਵਾਲੇ ਨੂੰ ਭਾਲ ਲੈਂਦੇ ਹਾਂ ਜਿੱਥੇ ਮਰਜ਼ੀ ਭਾਲੀਏ, ਕਛਹਿਰੇ ਸਿਉਣ ਵਾਲੇ ਨੂੰ ਭਾਲ ਲੈਣਾ ਜਿੱਥੇ ਮਰਜ਼ੀ ਭਾਲੀਏ, ਚੋਲੀ ਸਿਉਣ ਵਾਲੇ ਦੀ ਭਾਲ ਕਰਨ ਵਿੱਚ ਮਰਜ਼ੀ ਭਾਲੀਏ। ਆਹ ਬੀਬੀਆਂ ਸੂਟ ਸਿਉਂਦੀਆਂ, ਇੱਥੇ ਕਿੰਨੇ ਸੂਟ ਸਿਉਣ ਵਾਲੇ ਨੇ, ਇਹ ਇੰਡੀਆ ਚ ਭਾਲ ਲੈਂਦੇ ਜਿੱਥੇ ਜਿੱਥੇ ਵੀ ਸਿਉਂਦੇ ਵਧੀਆ ਤੋਂ ਵਧੀਆ ਉੱਥੇ ਸਿਲਾ ਕੇ ਲੈਂਦੇ। ਸੋ ਗੁਰੂ ਦੇ ਪਿਆਰੇ, ਇਸੇ ਤਰ੍ਹਾਂ ਜੇ ਅਸੀਂ ਆਪਣੇ ਵਿਰਸੇ ਨੂੰ ਸਮਝੀਏ ਤਾਂ ਅਸੀਂ ਭਾਲ ਲਵਾਂਗੇ ਇਹ ਚੀਜ਼ਾਂ ਆਪਣੇ ਬੱਚੇ ਨੂੰ ਸਿਖਾ ਸਕਦੇ ਹਾਂ। ਔਰ ਫਿਰ ਦੂਜੀ ਮੈਂ ਹੋਰ ਬੇਨਤੀ ਕਰਾਂ, ਗੁਰਮੁਖੀ ਵਿਦਿਆ ਓਨਾ ਚਿਰ ਆਉਂਦੀ ਉਹਨੇ ਜਿੰਨਾ ਚਿਰ ਅਸੀਂ ਗੁਰਮੁਖੀ ਨੂੰ ਨਿਭਾਵਾਂਗੇ। ਗੁਰਮਤਿ ਵਿਦਿਆ ਜਿੰਨਾ ਚਿਰ ਅਸੀਂ ਪੰਜਾਬੀ ਨਹੀਂ ਪੜ੍ਹਾਂਗੇ ਨਾ, ਓਨਾ ਚਿਰ ਸਾਨੂੰ ਗੁਰਮਤਿ ਵਿਦਿਆ ਨਹੀਂ ਆਵੇਗੀ, ਗੁਰਮਤਿ ਸਮਝ ਨਹੀਂ ਆਏਗੀ। ਨਹੀਂ ਬੇਨਤੀ ਕਰਾਂ, ਕਿਉਂਕਿ ਜਿਹੜੀ ਇੰਗਲਿਸ਼ ਹੈ ਇਹ ਸਾਇੰਸ ਦੇ ਤੌਰ ਤੇ ਵਿਗਿਆਨ ਦੇ ਤੌਰ ਤੇ ਬਹੁਤ ਅੱਗੇ ਹੈ, ਪਰ ਧਰਮ ਦੀ ਦੁਨੀਆਂ ਦੇ ਵਿੱਚ ਸਾਨੂੰ ਇਹ ਜਿਹੜੀ ਪੰਜਾਬੀ ਗੁਰਮੁਖੀ ਪੜ੍ਹਨੀ ਪਏਗੀ, ਇਹ ਤੋਂ ਬਿਨਾਂ ਸਮਝ ਪੈਣੀ ਬੜੀ ਮੁਸ਼ਕਲ ਹੈ। ਅੰਗਰੇਜ਼ੀ ਜੋ ਲਫ਼ਜ਼ ਨਹੀਂ ਹਨ ਜਿਹੜੇ ਜਿੰਨੇ ਲਫ਼ਜ਼ ਪੰਜਾਬੀ ਚ ਨੇ, ਮੈਂ ਇੱਕ ਨੂੰ ਪੁੱਛਿਆ ਸਰਦਾ ਦਾ ਲਫ਼ਜ਼ ਕੱਢੋ ਕੋਈ ਕੀ ਹੈ, ਕਦੇ ਹੈ ਹੀ ਨਹੀਂ ਕੋਈ। ਬਹੁਤ ਸਾਰੇ ਲਫ਼ਜ਼ ਨੇ ਜਿਹੜੇ ਪੰਜਾਬੀ ਚ ਮਿਲਦੇ ਤੁਹਾਨੂੰ ਹੋਰ ਨਹੀਂ ਮਿਲਦੇ ਕਿਸੇ ਚ। ਸੋ ਇਸ ਕਰਕੇ ਸਾਨੂੰ ਇਹ ਜ਼ਰੂਰੀ ਹੈ ਕਿ ਆਪਣੇ ਬੱਚਿਆਂ ਨੂੰ ਅਸੀਂ ਗੁਰਮੁਖੀ ਵਿਦਿਆ ਧਾਰਮਿਕ ਵਿਦਿਆ ਪੜ੍ਹਾਈਏ। ਇਹ ਨਹੀਂ ਕਿ ਜੇ ਸਾਨੂੰ ਆਉਂਦੀ ਹੋਈ ਅਸੀਂ ਆਪਣੇ ਘਰ ਨੂੰ ਛੱਡ ਕੇ ਉਸ ਪਾਸੇ ਲਾ ਲਈਏ, ਤੁਹਾਨੂੰ ਇਹ ਅਸੀਂ ਗਲਤ ਸੋਚ ਰਹੇ ਹਾਂ। ਇਹਦਾ ਆਉਣ ਵਾਲੇ ਦਿਨਾਂ ਚ ਆਜ ਤੱਕ ਕਿਸੇ ਨੇ ਬੜਾ ਸੋਹਣਾ ਲੇਖ ਲਿਖਿਆ ਸੀ ਬੰਦੇ ਨੇ, ਉਸਨੇ ਉਹ ਕਹਿੰਦਾ ਕਿ ਇਹੋ ਹੀ ਹਾਲ ਰਿਹਾ ਨਾ ਜਿਹੜੇ ਹਾਲ ਹੁਣ ਚੱਲ ਰਹੇ, ਸਭ ਤੋਂ ਦੁਨੀਆਂ ਦੀ ਮਾੜੀ ਗੱਲ ਹੋਏਗੀ ਤੇ ਪੰਜਾਬੀ ਆਪਣਾ ਰੂਪ ਖਤਮ ਕਰ ਲਏਗੀ। ਤੁਸੀਂ ਟੈਲੀਫੋਨ ਤੁਸੀਂ ਕਦੇ ਸੁਣਿਓ, ਤਾਂ ਕੰਪਿਊਟਰ ਬੋਲਦਾ ਜਨਾਨੀ ਜੀ ਕੰਪਿਊਟਰ ਚ, ਜੇ ਤਾਂ ਨਾਮ ਮਿਲੇ ਅੱਗੇ ਉਹ ਕਹਿੰਦੀ ਜੋ ਹਿੰਦੀ ਚ ਬੋਲੂਗੀ ਨਾ ਇੰਗਲਿਸ਼ ਤੋਂ ਆਪਣਾ ਬੋਲੇਗੀ ਬਿਜੀ ਹੈ, ਔਰ ਹਿੰਦੀ ਚ ਬੋਲੂਗੀ ਕਿ ਜੋ ਜਿਸ ਟੈਲੀਫੋਨ ਦਾ ਸੰਪਰਕ ਕਰ ਰਿਹਾ ਉਹ ਅਜੇ ਵਿਅਸਤ ਹੈ ਉਹਨਾਂ ਦੀ ਭਾਸ਼ਾ। ਜਿਹੜੀ ਪੰਜਾਬੀ ਚ ਬੋਲ ਕੇ ਕਿਤੇ ਸੁਣ ਲਿਓ, ਜਿਸ ਟੈਲੀਫੋਨ ਤੇ ਗੱਲ ਕਰਨਾ ਚਾਹੁੰਦੇ ਹੋ ਉਹ ਅਜੇ ਬਿਜੀ ਹੈ, ਉਹ ਅਜੇ ਬਿਜੀ ਹੈ। ਦੇਖੋ ਨਾ ਪੰਜਾਬੀ ਦਾ ਰੂਪ ਬਦਲਣਗੇ, ਉਹ ਕਹਿਣਗੇ ਜੇ ਆਪਣੀ ਬੋਲੀ ਬੋਲਣਗੇ, ਜੇ ਟੈਲੀਫੋਨ ਤੇ ਬਾਤ ਕਰਨਾ ਚਾਹਤੇ ਹੋ ਤਾਂ ਕਤਾਰ ਮੇ ਹੈ ਕੁਝ ਬੋਲਣਗੇ, ਔਰ ਆਪਣੇ ਬੋਲਣਗੇ ਜਿਸ ਟੈਲੀਫੋਨ ਤੇ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਪੰਜਾਬੀ ਬੋਲੂਗੀ ਪੂਰੀ ਅਬੂਰ ਮਜ਼ੀਨ, ਤੇ ਕਹਿਣਗੇ ਉਹ ਨੰਬਰਾਂ ਦੇ ਬਿਜੀ ਹੈ। ਔਰ ਉਸ ਬੰਦੇ ਨੇ ਲਿਖਿਆ ਕਿ ਜੇ ਇਹੋ ਹੀ ਹਾਲ ਰਿਹਾ 50 ਸਾਲ ਨੂੰ ਪੰਜਾਬੀ ਖਤਮ ਹੋ ਜਾਏਗੀ, ਪੰਜਾਬੀ ਦੀ ਭਾਸ਼ਾ ਨਹੀਂ ਪੂਰੀ ਕਰਨੀ। ਸੋ ਗੁਰੂ ਪਿਆਰੋ ਆਪਣੇ ਵਿਰਸੇ ਨੂੰ ਸਮਝਣ ਦੀ ਲੋੜ ਹੈ। ਮਹਾਰਾਜ ਕਹਿੰਦੇ ਖੱਤਰੀਆਂ ਦਾ ਧਰਮ ਛੋਟਿਆ ਮਲੇਚ ਭਾਕੇ ਆ ਗਈ, ਅਸੀਂ ਆਪਣਾ ਧਰਮ ਆਪਣੀ ਭਾਖਿਆ ਨੂੰ ਛੱਡੀ ਜਾ ਰਹੇ ਹਾਂ, ਜਦੋਂ ਕਿ ਬਾਕੀ ਮੁਲਕਾਂ ਤੋਂ ਸਮਝ ਲਓ ਕਿ ਆਪੋ ਆਪਣੇ ਮੁਲਕਾਂ ਚ ਆਪੋ ਆਪਣੀ ਭਾਸ਼ਾ ਚੱਲਦਾ, ਸਭ ਕੁਝ ਲਿਖਦਾ ਪੜ੍ਹਦਾ ਸਭ ਇਸ ਤਰ੍ਹਾਂ ਚੱਲਦੀ ਹੈ। ਔਰ ਆਪਣੇ ਬੜੀ ਦੁੱਖ ਦੀ ਗੱਲ ਹੈ, ਇੱਥੇ ਦੀ ਗੱਲ ਨਹੀਂ ਹੈ, ਆ ਪਿੱਛੇ ਜੇ ਬਾਦਲ ਨੇ ਲਾਗੂ ਕੀਤਾ ਸੀ ਕਿ ਸਾਰੇ ਦਫ਼ਤਰ ਪੰਜਾਬੀ ਲਾਗੂ ਹੋਵੇ, ਪਰ ਮੰਤਰੀ ਦੀ ਚਿੱਠੀ ਅੰਗਰੇਜ਼ੀ ਚ ਨੇ, ਬੜਾ ਹਦਾਇਤ ਕੀਤੀ ਸੀ ਕਿ ਉਹਨੂੰ ਸਜ਼ਾ ਕਰ ਦਾਂਗੇ, ਫਲਾਣਾ ਕਰ ਦਾਂਗੇ, ਝਟਕਾ ਕਰ ਦਾਂਗੇ, ਇੱਥੋਂ ਤੱਕ ਕਿ ਅਦਾਲਤਾਂ ਚ ਅੰਗਰੇਜ਼ੀ ਚਲੀ ਜਾਏਗੀ, ਪੰਜਾਬੀ ਚਾਹੀਦੀ ਹੈ ਪੰਜਾਬ ਦੇ ਵਿੱਚ, ਪਰ ਕਿਤੇ ਵੀ ਲਾਗੂ ਨਹੀਂ ਹੋਈ। ਸੋ ਗੁਰੂ ਪਿਆਰਿਓ ਅੱਜ ਚਲੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪ੍ਰਕਾਸ਼ ਪੁਰਬ ਹੈ, ਸੋ ਮੈਂ ਬੇਨਤੀ ਕੀਤੀ ਭਾਈ ਸਾਡੇ ਸਾਲ ਨੂੰ ਅਸੀਂ ਯਾਦ ਰੱਖੀਏ। ਸਾਡਾ ਤੇ ਸੰਤ ਜਿਹੜਾ ਹੈ ਗੁਰੂ ਨਾਨਕ ਤੋਂ ਸ਼ੁਰੂ ਹੋਇਆ, ਸਾਡਾ 540 ਹੈ, ਕੱਤਕ ਸੁਦੀ ਪੂਰਨਮਾਸੀ ਤੋਂ ਸਾਡਾ ਸਾਲ ਬਦਲਿਆ ਕਰੋ। ਦੌੜ ਤੇ ਇਹਨਾਂ ਗੱਲਾਂ ਦੀ ਸੀ, ਇਹ ਤਾਂ ਅੱਜ ਸੋਚੀ ਨਹੀਂ ਹੈ, ਉਹ ਚਾਕੇ ਕੱਟਵੱਟ ਕਰਕੇ ਸਾਰਾ ਧਿਆਨ ਲਗਾ ਦਿੱਤਾ। ਹੁਣ ਦੇਖੋ ਨਾ ਅੱਜ 14 ਜੂਨ ਹੈ, ਔਰ 21 ਹਾਰ ਲਿਆਂਦਾ ਇਕੱਠਾ ਕੀਤਾ ਉਹਨੇ, ਉਹ ਵੀ 21 ਹਾਰ ਨੇ, ਅੱਜ ਹੈ 22 ਨੂੰ 21 ਬਣਾਇਆ ਕਿਉਂਕਿ 5 ਜੁਲਾਈ ਨਾਲ ਉਹਨੂੰ ਮੇਲਿਆ ਜਾ ਕਰਕੇ। ਔਰ ਇਸੇ ਤਰ੍ਹਾਂ ਹੀ ਮੈਂ ਉੱਥੇ ਬੇਨਤੀ ਕੀਤੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਵਤਾਰ ਜਦੋਂ ਹੋਇਆ ਉਸ ਦਿਨ ਤੇ ਸੱਤ ਆਪਣਾ ਪੋਹ ਸੁਣੀ ਸੱਤ ਦੀ ਸੀ, ਔਰ 23 ਪੋਹ ਦੀ ਵਿਦਾਂਤੀ ਵੀ ਉੱਥੇ ਬੈਠੇ ਕਨੇਡਾ ਵਿੱਚ 23 ਪੋਹ ਸੀ, ਅਤੇ ਉਦੋਂ 31 ਦਸੰਬਰ ਸੀ ਜਿਸ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਅਵਤਾਰ ਹੋਇਆ, ਔਰ ਉਸਦੇ ਸ਼ਨੀਵਾਰ ਦਿਨ ਸੀ। ਵਿਦਾਂਤੀ ਨੂੰ ਪੁੱਛਿਆ ਵੀ ਇਹਨਾਂ ਚ ਦੱਸੋ ਕਿਹੜਾ ਦਿਨ ਲੱਗਿਆ, ਬੋਲੇ 5 ਜਨਵਰੀ ਹੈ, ਨਾ 21 ਨਾ 23 ਪੋਹ, ਨਾ ਪੋਹ ਸੁਣੀ ਸੱਤਵੀਂ, ਨਾ 31 ਦਸੰਬਰ, ਔਰ ਨਾ ਹੀ ਸ਼ਨੀਵਾਰ ਦਿਨ, ਦੱਸੋ ਇਹਨਾਂ ਦੇ ਕਿਹੜਾ ਰੱਖੇ। ਹੁਣ ਕੱਲ ਨੂੰ ਇਤਿਹਾਸ ਪੜ੍ਹਾਂਗੇ ਅਸੀਂ ਕੀ ਦੱਸਾਂਗੇ ਕਿਸੇ ਨੂੰ, ਬੱਚਿਆਂ ਨੂੰ ਆਉਣ ਵਾਲੇ ਪੀੜ੍ਹੀਆਂ ਦੱਸਾਂਗੇ ਇਹ ਸਹੀ ਸਹੀ ਹੈ ਕਿ ਇਹ ਸਹੀ ਹੈ, ਰੌਲੇ ਪੈ ਗਏ ਝਗੜੇ ਪੈ ਗਏ। ਸੋ ਇਸ ਕਰਕੇ ਭਾਈ ਇਸ ਗੱਲ ਨੂੰ ਸਾਨੂੰ ਬਹੁਤ ਬੰਦਿਆਂ ਨੂੰ ਪਤਾ ਨਹੀਂ ਹੈ। ਚਲੋ ਫਿਰ ਇਹ ਨੀ ਕਿ ਦਿਨ ਤਾਂ ਦਿਨ ਗੁਰੂ ਸਾਹਿਬ ਦਾ ਅੱਜ ਮਨਾਉਣਾ ਵੀ ਚੰਗਾ ਹੈ, ਕੱਲ ਮਨਾਉਣਾ ਵੀ ਚੰਗਾ ਹੈ, ਰੋਜ਼ ਮਨਾਓ ਚੰਗਾ ਹੈ। ਇਹ ਨੀ ਕਿ ਮਨਾ ਗੁਰੂ ਸਾਹਿਬ ਦੇ ਦਿਨ ਤਾਂ ਰੋਜ਼ ਹੀ ਗੁਰੂ ਸਾਹਿਬ ਦੇ ਨੇ, ਸੋ ਅੱਜ ਗੁਰੂ ਸਾਹਿਬ ਦਾ ਦਿਨ ਮਨਾ ਰਹੇ ਹੋ ਉਸ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਬਾਰੇ ਆਪਣੇ ਰਾਗੀ ਸਿੰਘਾਂ ਦੇ ਕੋਲ ਸੁਣਿਆ, ਪੰਜ ਪਿਆਲੇ ਪੰਜ ਪੀਰ ਸ਼ਕਮ ਪੀਰ ਬੈਠਾ ਗੁਰ ਪਹਾਰੀ, ਅਗਨ ਗਾਇਆ ਬੰਦ ਕੈ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀਰੀ ਸੋਢੀਆਂ ਰੂਪ ਟਿਕਾਵਣ ਵਾਰੋ ਬਾਰੀ, ਦਲ ਪੰਜਨ ਗੁਰ ਸੂਰਮਾ ਪਰ ਜੋਧਾ ਬਹੁ ਪਰਿ ਪੁਕਾਰੀ। ਅੱਜ ਉਸ ਯੋਧੇ ਸਤਿਗੁਰੂ ਜੀ ਦਾ, ਉਹ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਅਵਤਾਰ ਹੋਇਆ, ਔਰ ਪੰਜਵੇਂ ਪਾਤਸ਼ਾਹ ਦੇ ਘਰ ਗੁਰੂ ਕੀ ਬਡਾਰੀ। ਤੁਸੀਂ ਕਦੇ ਅੰਮ੍ਰਿਤਸਰ ਗਏ ਹੋਵੋਗੇ, ਜੇ ਨਹੀਂ ਗਏ ਹੁਣ ਜਾਓਗੇ, ਜਿਹੜੇ ਨਹੀਂ ਗਏ ਜਿੱਥੇ ਜਾਓ, ਗੁਰੂ ਕੀ ਬਡਾਰੀ ਅੰਮ੍ਰਿਤਸਰ ਤੋਂ 10 ਕਿਲੋਮੀਟਰ ਦੇ ਅੱਗੇ ਹੈ। ਅੱਜ ਤੇ ਪਹਿਲਾਂ ਤੁਰ ਕੇ ਜਾਂਦੇ ਹੁੰਦੇ ਉੱਥੋਂ ਅੰਮ੍ਰਿਤਸਰ ਤੋਂ, ਪਹਿਲਾਂ ਇਸ਼ਨਾਨ ਕਰਨਾ, ਇੱਥੋਂ ਫਿਰ ਗੁਰੂ ਕੀ ਬਡਾਰੀ ਤੁਰ ਕੇ ਜਾਣਾ, ਉੱਥੋਂ ਫਿਰ 10 ਕਿਲੋਮੀਟਰ ਅੱਗੇ ਹੈ ਸੰਤ ਸਾਹਿਬ ਗੁਰਦੁਆਰਾ ਗੁਰੂ ਅਮਰਦਾਸ ਦਾ, ਜਿੱਥੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਅਮਰਦਾਸ ਜੀ ਦਾ ਪਿੰਡ ਹੈ ਬਾਸਰ ਕੇ, ਉੱਥੇ ਸੰਤ ਸਾਹਿਬ ਗੁਰਦੁਆਰਾ ਨਾਲੇ ਉੱਥੇ ਦਰਸ਼ਨ ਕਰਦੇ, ਫਿਰ ਉਹ ਅਸਥਾਨ ਜਿਸ ਜਗ੍ਹਾ ਤੇ ਬੈਠ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਮਹਾਬਲੀ ਯੋਧਾ ਔਰ ਬਾਬਾ ਬੁੱਢਾ ਜੀ ਕੋਲੇ ਮਾਤਾ ਗੰਗਾ ਦੀ ਲੰਗਰ ਲੈ ਕੇ ਗਈ, ਪ੍ਰਸ਼ਾਦਾ ਛਕਿਆ, ਪ੍ਰਸੰਨ ਹੋ ਕੇ ਬਾਬਾ ਜੀ ਨੇ ਜਦੋਂ ਗੰਢਾ ਭੰਨਿਆ ਅਤੇ ਕਹਿ ਦਿੱਤਾ ਬਾਬਾ ਜੀ ਨੇ, ਬਾਬਾ ਬੁੱਢਾ ਜੀ ਨੇ, ਮਾਤਾ ਜੀ ਇਹੋ ਜਿਹਾ ਯੋਧਾ ਪੈਦਾ ਹੋਵੇਗਾ ਜੋ ਦੁਸ਼ਟਾਂ ਦੇ ਸਿਰ ਗੱਡੇ ਵਾਂਗੂ ਭੰਨੇਗਾ। ਉਧਰ ਬੱਦਲ ਗੰਜਿਆ ਔਰ ਇਹਦੀ ਗਰਜ ਹੋਵੇਗੀ ਮਾਤਾ ਜੀ ਜੇ ਬੱਦਲ ਗਰਜ ਰਿਹਾ, ਔਰ ਬੱਦਲ ਚੋਂ ਮੀਂਹ ਪਏ ਇਹਦੀ ਅੰਮ੍ਰਿਤ ਦੀ ਵਰਖਾ ਵੀ ਕਰੇਗਾ ਜਿਹੜੀ ਸ਼ਾਂਤ ਕਰ ਦੇਗੀ ਦੁਨੀਆਂ। ਇਹ ਬਾਬਾ ਬੁੱਢਾ ਜੀ ਦੇ ਬਚਨ ਕਹੇ ਸੀ, ਔਰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੁਹਾਏ ਸੀ ਆਪਣੇ ਸਿੱਖਾਂ ਨੂੰ ਵਡਿਆਈ ਦੇਣ ਵਾਸਤੇ। ਮਾਤਾ ਜੀ ਨੇ ਬੇਨਤੀ ਜੀ ਕਰਤੀ ਕਿ ਮੇਰੇ ਘਰ ਵਿਚ ਕੋਈ ਲਾਲ ਨਹੀਂ ਹੈ, ਦੁਨੀਆਂ ਨੂੰ ਤਾਰ ਰਹੇ ਹੋ, ਗੁਰੂ ਸਾਹਿਬ ਜੀ ਕਹਿੰਦੇ ਇਹ ਗੁਰੂ ਘਰ ਦੀ ਸ਼ਕਤੀ ਨਾ ਜਿਹੜੀ ਹੈ, ਇਹ ਸੁਣਨਾ ਸਮਝਣ ਦੀ ਗੱਲਾਂ ਨੇ, ਗੁਰੂ ਘਰ ਦੀ ਸ਼ਕਤੀ ਆਪਣੇ ਘਰ ਵਾਸਤੇ ਰੱਖਣ ਵਾਸਤੇ ਨਹੀਂ ਹੈ, ਇਹ ਸਿੱਖਾਂ ਵਾਸਤੇ। ਗੁਰੂ ਘਰ ਦੀ ਗੋਲਕ ਆਪਣੇ ਘਰਾਂ ਵਾਸਤੇ ਨਹੀਂ ਹੈ, ਇਹ ਸਿੱਖਾਂ ਦੇ ਕਾਰਜਾਂ ਵਾਸਤੇ, ਗਰੀਬ ਸਿੱਖਾਂ ਦੇ ਕਾਰਜਾਂ ਵਾਸਤੇ ਨਹੀਂ ਹੈ। ਅੱਜ ਅਸੀਂ ਇਮਾਰਤਾਂ ਦੇ ਬਹੁਤ ਵੱਡੀਆਂ ਵੱਡੀਆਂ ਪਾ ਲੈ, ਗਰੀਬ ਸਿੱਖ ਬਿਮਾਰੀਆਂ ਨਾਲ ਮਰੀ ਜਾਣ ਉੱਥੇ ਨੀ ਅਸੀਂ ਪੈਦਾ ਕਰ ਸਕਦੇ ਹਾਂ। ਇਮਾਰਤਾਂ ਪੱਥਰ ਲਾ ਲਾਂਗੇ ਬਹੁਤ ਗੁਰਦੁਆਰਿਆਂ ਵਿੱਚ, ਬੜੇ ਬੜੇ ਪੱਥਰ ਲਾ ਲਏ, ਪੱਥਰੀ ਪੱਥਰ ਲਾ ਲਏ, ਬਹੁਤ ਵੱਡੇ ਵੱਡੇ ਗੁਰਦੁਆਰੇ ਬਣਾ ਲਏ, ਪਰ ਕੋਈ ਗਰੀਬ ਮਰਦਾ ਹੋਵੇ ਦਵਾਈ ਕਰਨੀ ਨੂੰ, ਬਹੁਤ ਗਰੀਬ ਸਿੱਖ ਮਰਦੇ ਨੇ ਦੁਨੀਆਂ ਚ, ਭਾਰਤ ਵਿੱਚ ਮਰਦੇ ਨੇ, ਉਹਨਾਂ ਵਾਸਤੇ ਕੋਈ ਨੀ ਕਿ ਗੁਰੂ ਵੀ ਗੋਲ ਚ ਕੱਢ ਕੇ ਦੇ ਪਾਈ, ਇਹ ਤਾਂ ਇਸੇ ਵਾਸਤੇ ਹੈ, ਇਹ ਨੀ ਕਰਦਾ। ਸੋ ਇਸ ਕਰਕੇ ਗਰੀਬ ਸਿੱਖਾਂ ਵਾਸਤੇ ਹੈ, ਔਰ ਗਰੀਬ ਸਿੱਖਾਂ ਵਾਸਤੇ ਸਾਰੀ ਲੋਕਾਈ ਵਾਸਤੇ ਹੈ, ਸਾਰੀ ਦੁਨੀਆਂ ਵਾਸਤੇ। ਬੜਾ ਸੱਚੇ ਪਾਤਸ਼ਾਹ ਨੇ ਸਾਰੀ ਦੁਨੀਆਂ ਦਾ ਭਲਾ ਮੰਗਿਆ, ਇੱਕ ਤਾਂ ਨਹੀਂ ਦੋ ਤਾਂ ਨਹੀਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਰੇ ਸਰਬੱਤ ਦਾ ਭਲਾ। ਗੁਰੂ ਅਮਰਦਾਸ ਜੀ ਕਹੇ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰ ਹੈ ਉਬਰੈ ਤਿੱਤੇ ਲੈ ਉਹ ਉਬਾਰ, ਹੇ ਵਾਹਿਗੁਰੂ ਇਹ ਜਗਤ ਜਲੰਦੇ ਨੂੰ ਰੱਖ ਲੈ, ਜਿਵੇਂ ਵੀ ਉਧਾਰ ਹੁੰਦਾ ਉਸ ਤਰੀਕ ਕਰਦੇ। ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਫਿਰ ਮਾਤਾ ਜੀ ਜਦੋਂ ਲਾਚਾਰ ਜੇ ਹੋ ਗਏ, ਕਹਿਣ ਲੱਗੇ ਕੋਈ ਫਿਰ ਤੁਸੀਂ ਜੇ ਚਾਹੀਦੀ ਹੈ ਨਾ, ਜਾਓ ਬਾਬੇ ਬੁੱਢੇ ਦੇ ਕੋਲ, ਜਿਹੜਾ ਗੁਰੂ ਨਾਨਕ ਤੋਂ ਲੈ ਕਰਕੇ ਸੇਵਾ ਕਰਦਾ ਹੁੰਦਾ, ਗੁਰੂ ਘਰ ਦਾ ਸੇਵਕ ਹੈ ਔਰ ਬ੍ਰਹਮ ਗਿਆਨੀ ਹੈ, ਉਹਦੇ ਕੋਲੇ ਜਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਮਾਤਾ ਗੰਗਾ ਜੀ ਆਪਣੇ ਮਹਿਲਾਂ ਨੂੰ ਇਹ ਨਿਮਰਤਾ ਗੁਰੂ ਘਰ ਦੀ ਸੁਣ ਲਓ, ਅੱਜ ਦਾ ਗੁਰੂ ਜਿਹੜਾ ਬਣ ਬਣ ਕੇ ਬਹਿੰਦੇ ਨੇ, ਕੋਈ ਇਹੋ ਜਿਹਾ ਕਰਕੇ ਵਿਖਾਵੇ, ਅੱਜ ਦੀਆਂ ਉਹਨਾਂ ਗੁਰੂਆਂ ਦੇ ਘਰ ਵਾਲੀਆਂ ਮਹਾਰਾਣੀਆਂ ਨੂੰ ਪੂਜਾ ਕਰਨ ਲਈ ਬਹਿ ਕੇ ਆਪਣੇ ਘਰਾਂ ਚ। ਔਰ ਕਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਪਹਿਲੇ ਦਿਨ ਮਾਤਾ ਜੀ ਰਸਤੇ ਚੜ ਕੇ ਚਲੀ ਗਈ, ਨਾਲ ਸਾਰੇ ਗੋਲੀ ਬਾਂਦੀਆਂ ਸਾਰਾ ਸੇਵਕ ਨਾਲ ਲੈ ਲਏ ਔਰ ਮਰਨ ਨਹੀਂ ਮਿਲਿਆ। ਤਾਂ ਅੱਗੇ ਕਹਿਣ ਲੱਗੀ ਮਾਤਾ ਜੀ, ਫਿਰ ਉਦਾਸ ਹੋ ਗਏ, ਕਹਿੰਦੇ ਕੋਈ ਪ੍ਰਾਪਤੀ ਨੀ ਹੋਈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗਏ ਕਿਵੇਂ ਸੀ, ਦੱਸਿਆ ਸਾਰਾ ਕੁਝ, ਕਹਿੰਦੇ ਜਾਈਏ ਕਿਸੇ ਮਹਾਂਪੁਰਸ਼ ਨੂੰ ਮਿਲਣ ਵਾਸਤੇ, ਲਵ ਲਸ਼ਕਰ ਲੈ ਕੇ ਥੋੜਾ ਜਾਈਦੇ, ਨੰਗੇ ਚੜ੍ਹਦੀ ਜਾ, ਜਿਵੇਂ ਭੱਤਾ ਲੈ ਕੇ ਬੀਬੀਆਂ ਆਪਣੇ ਖੇਤਾਂ ਵਿਚ ਰੋਟੀਆਂ ਲੈ ਕੇ ਚੱਲਿਆ ਤੇ ਪੁੱਤਰਾਂ ਦੀਆਂ ਆਪਣੇ ਘਰ ਵਾਲਿਆਂ ਦੀਆਂ ਆਪਣੇ ਕੰਮ ਕਰਨ ਵਾਲਿਆਂ ਦੇ ਇਹੋ ਜਿਹਾ ਬਣ ਕੇ ਫਿਰ ਮਾਤਾ ਜੀ ਨੇ ਆਪਣੇ ਸਿਰ ਤੇ ਚੁੱਕ ਕੇ ਪ੍ਰਸ਼ਾਦਾ ਲੈ ਕੇ ਗਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਹਿਣ ਤੇ ਔਰ ਜਦੋਂ ਮਾਤਾ ਜੀ ਉੱਥੇ ਪਹੁੰਚੀ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਬਾਬਾ ਬੁੱਢਾ ਜੀ ਕਹਿੰਦੇ ਮਾਤਾ ਜੀ ਇਹ ਚੋਜ ਸਤਿਗੁਰੂ ਦੇ ਨੇ ਮੈਂ ਕੌਣ ਆ ਬਸ ਦੇਣ ਵਾਲਾ ਇਹ ਚੋਜ ਉਹਦੇ ਨੇ ਪਰ ਮੈਨੂੰ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਮੈਨੂੰ ਸੁੱਕੀ ਬਜਾਈ ਦਿੰਦੇ ਨੇ ਕਰਨਾ ਸਭ ਕਰਨ ਵਾਲੇ ਸਭ ਕੁਛ ਉਹੀ ਨੇ ਕਰਨ ਵਾਲੇ ਸਭ ਕੁਛ ਉਹੀ ਨੇ ਮੈਂ ਕੁਛ ਵੀ ਨਹੀਂ ਹਾਂ ਸੋ ਗੁਰਮੁਖ ਪਿਆਰਿਓ ਅੱਜ ਕਿਸੇ ਨੇ ਕਹੇ ਤਾਂ ਕੋਈ ਸੰਤ ਮਹਾਤਮਾ ਦੇ ਮਨ ਚ ਗੱਲ ਹੋ ਜਾਏ ਦੇਖਿਆ ਮੈਂ ਕਰਕੇ ਵਿਖਾਈ ਨਹੀਂ ਭਾਈ ਕੋਈ ਵੀ ਬੰਦਾ ਨਹੀਂ ਕਰ ਸਕਦਾ ਹੈ ਹਾਂ ਖਿੜਕੇ ਤਾਂ ਹੋ ਗਈ ਹੋਣੀ ਪਰ ਸ਼ਕਤੀ ਉਸ ਮਾਲਕ ਦੀ ਹੈ ਸ਼ਕਤੀ ਉਸ ਗੁਰੂ ਦੀ ਹੈ ਤੈਨੂੰ ਗੁਰੂ ਨੇ ਬਜਾਈ ਦਵਾਤੀ ਹੋਏਗੀ ਤੈਨੂੰ ਗੁਰੂ ਨੇ ਤੇਰੇ ਤੇ ਮਿਹਨਤ ਕਰਵਾਤੀ ਹੋਏਗੀ ਕਿਉਂਕਿ ਗੁਰੂ ਆਪਣੇ ਸਿੱਖਾਂ ਦੀ ਬਜਾਈ ਕਰਾਉਂਦਾ ਜਿਨ ਨਾਨਕ ਸਤਿਗੁਰ ਪੂਜਿਆ ਜਿਨ ਹਰ ਪੂਜ ਕਰਾਵਾ ਮਹਾਰਾਜ ਕਹਿੰਦੇ ਜਿਹੜੇ ਸਤਿਗੁਰੂ ਨੇ ਪੂਜਾ ਕਰਨਗੇ ਨਾ ਪ੍ਰੇਮ ਦੇ ਨਾਲ ਸਤਿਗੁਰੂ ਉਹਨਾਂ ਦੀ ਪੂਜਾ ਕਰਾਏਗਾ ਜਿਹੜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਮਾਣ ਸਤਿਕਾਰ ਕਰਨਗੇ ਉਹਨਾਂ ਦਾ ਮਾਣ ਸਤਿਕਾਰ ਦੁਨੀਆਂ ਕੋਲੋਂ ਗੁਰੂ ਕਰਾਉਂਦਾ ਸਾਨੂੰ ਲੋਕਾਂ ਦੇ ਮੂਹਰੇ ਹੱਥ ਅੱਡਣ ਦੀ ਤੇ ਬੇਨਤੀਆਂ ਕਰਨ ਦੀ ਲੋੜ ਨਹੀਂ ਇਹ ਗੁਰੂ ਗ੍ਰੰਥ ਸਾਹਿਬ ਦਾ ਸਨਮਾਨ ਕਰੋ ਇਹ ਗੁਰੂ ਗ੍ਰੰਥ ਸਾਹਿਬ ਸੱਚੇ ਮਹਾਰਾਜ ਸੱਚੇ ਪਾਤਸ਼ਾਹ ਦਾ ਮਾਣ ਸਤਿਕਾਰ ਕਰੋ ਪੂਜਾ ਕਰਾਂਗੇ ਜਿੰਨੀ ਆਪਾਂ ਕਰਾਂਗੇ ਨਾ ਉਦੋਂ ਕਈ ਗੁਣੇ ਵੱਧ ਸਾਡੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਪੂਜਾ ਕਰਾਏਗਾ ਪਰ ਇੱਕ ਖਿਆਲ ਕਰਨਾ ਭੁੱਲਣਾ ਜਾਣਾ ਕਿ ਮੇਰੀ ਪੂਜਾ ਹੋ ਰਹੀ ਹੈ ਜਦੋਂ ਤੁਹਾਡਾ ਸਤਿਕਾਰ ਹੋਵੇ ਜਦੋਂ ਤੁਹਾਡਾ ਮਾਣ ਹੋਵੇ ਔਰ ਇਸਦੇ ਚ ਵੱਡੇ ਵੱਡੇ ਸੰਤ ਰੁੜਦੇ ਨੇ ਕਿਉਂਕਿ ਆਮ ਵਿਅਕਤੀ ਚੱਲ ਰੋਜੇ ਉਹਦਾ ਇਹ ਮਾਣ ਕਰਦੇ ਨੀ ਨਾ ਦ੍ਰਿਸ਼ਟੀ ਤੇ ਆਪਣੇ ਘਰ ਦੇ ਮਾਣ ਕਰਦੇ ਨੀ ਕਦੇ ਕਿਉਂਕਿ ਉਹਨੂੰ ਨਾ ਕੋਈ ਮੱਥੇ ਟੇਕੇ ਨਾ ਕੋਈ ਮਾਣ ਕਰੇ ਪਰ ਸਾਡੇ ਸੰਤਾਂ ਚ ਬਿਮਾਰੀਆਂ ਹੁੰਦੀਆਂ ਨੇ ਜਦੋਂ ਦਸ ਬੰਦੇ ਮੱਥੇ ਟੇਕਣ ਲੱਗ ਜਾਣ ਔਰ ਚੰਗੀ ਮਾਇਆ ਪੂਰੀ ਹੋ ਜਾਏ ਦੁਨੀਆਂ ਮਗਰ ਖੜੀ ਦੇਖਣ ਵਾਸਤੇ ਉਹਨੂੰ ਹੋ ਜਾਏ ਤਿਆਰ ਫਿਰ ਭੁੱਲ ਜਾਂਦੇ ਨੇ ਗੁਰੂ ਨੂੰ ਵੀ ਮੇਰੇ ਮਾਣ ਹੋ ਰਿਹਾ ਦੇਖਿਆ ਔਰ ਇੱਕ ਮਹਾਤਮਾ ਤੇ ਮੈਂ ਕਈ ਸਾਲ ਹੋ ਗਏ ਪਹਿਲਾਂ ਮੈਂ ਗੱਲ ਛੇੜ ਲਈ ਕਹਿੰਦਾ ਮੇਰਾ ਮਾਨ ਸਨਮਾਨ ਬਾਬਾ ਜੀ ਇੱਥੇ ਨੀ ਹੁੰਦਾ ਇੱਕ ਦਿਨ ਧਰਤੀ ਤੇ ਜਦੋਂ ਕਹਿੰਦਾ ਮੈਂ ਜਾ ਕੇ ਦਿੱਲੀ ਉਤਰਦਾ ਨਾ ਦਿੱਲੀ ਕਹਿਣ ਲੱਗਿਆ ਉਦੋਂ ਵੀ ਮੇਰੇ ਦਸ ਦਸ ਵੀਹ ਗੱਡੀਆਂ ਅੱਗੇ ਪਿੱਛੇ ਹੁੰਦੀਆਂ ਨੇ ਜਾ ਕੇ ਬੜਾ ਮਾਨ ਸਨਮਾਨ ਹੈ ਮੈਂ ਉਸਨੂੰ ਕਹਿਤਾ ਬਾਬਾ ਜੀ ਬਚ ਕੇ ਰਹੀ ਕਹਿੰਦੇ ਕਿਉਂ ਨਖਾ ਹੈ ਜਿਹੜਾ ਅੱਜ ਮਾਨ ਸਨਮਾਨ ਹੁੰਦਾ ਨਾ ਉਹਦਾ ਪੁੱਠਾ ਪਾਸਾ ਵੀ ਇਤਨਾ ਹੀ ਹੈ ਜਦੋਂ ਬੈਗੇਟ ਪੈ ਗਿਆ ਨਾ ਫਿਰ ਇਹੀ ਕਿਸੇ ਮੁਰਦਾਬਾਦ ਕਰਨਗੇ ਇਹ ਸ਼ਿਤਾਂ ਦੇ ਹੱਥ ਚੁੱਕਣਗੇ ਜਿਹੜੇ ਫੁੱਲਾਂ ਦੇ ਲਈ ਖੜੇ ਨੇ ਸੋ ਗੁਰਮੁਖ ਪਿਆਰੇ ਉਹ ਥੋੜੇ ਦਿਨਾਂ ਬਾਅਦ ਉਹ ਕੁਛ ਹੋ ਗਿਆ ਉਹੀ ਕੁਛ ਹੋਇਆ ਸੋ ਇਸ ਤਰ੍ਹਾਂ ਗੁਰਮੁਖ ਪਿਆਰਾ ਕੋਈ ਭੁੱਲ ਨਾ ਜਾਈਏ ਆ ਮਾਨ ਸਨਮਾਨ ਹੋ ਰਿਹਾ ਸ਼ੁਕਰਾਨਾ ਮੇਰੇ ਗੁਰੂ ਦਾ ਇਹਦੀ ਕਿਹੜੀ ਕਿਰਪਾ ਨਾਲ ਹੋ ਰਿਹਾ ਦੇਖੋ ਸਾਡੇ ਸਾਹਮਣੇ ਇਤਿਹਾਸ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਿੱਖ ਨੂੰ ਵਡਿਆਈ ਬਖਸ਼ਦੇ ਨੇ ਆਪਣੇ ਸਿੱਖ ਨੂੰ ਮਹਾਰਾਜ ਸੱਚੇ ਪਾਤਸ਼ਾਹ ਦੁਨੀਆਂ ਨੂੰ ਚੁੱਪਾ ਕਰਕੇ ਵਿਖਾਉਂਦੇ ਨੇ ਜਾ ਕਰਕੇ ਜਦੋਂ ਮਾਤਾ ਜੀ ਨੇ ਕਿਹਾ ਮਾਤਾ ਜੀ ਮੈਂ ਕੌਣ ਆ ਇਹਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸਭ ਕੁਛ ਕਰਤਾ ਧਰਤਾ ਦੀਨ ਦੇ ਮਾਲਕ ਉਹੀ ਨੇ ਆਪ ਹੀ ਪਰ ਫਿਰ ਵੀ ਉਹ ਗੁਰੂ ਅਰਜਨ ਦੇਵ ਗੁਰੂ ਮਹਾਰਾਜ ਦੀ ਸ਼ਕਤੀ ਨਾਲ ਤੁਹਾਡੇ ਘਰ ਮਾਤਾ ਜੀ ਉਸ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਜੋਧਾ ਮਹਾਮਾਰੀ ਪੈਦਾ ਹੋਏਗਾ ਜਿਹੜਾ ਇਹ ਗੰਦੇ ਵਾਂਗੂ ਦੁਸ਼ਟਾਂ ਲੋਕਾਂ ਦੇ ਸਿਰਾਂ ਨੂੰ ਧੰਨੇਗਾ ਇਹ ਮਾਤਾ ਜੀ ਤੁਹਾਡੇ ਘਰ ਚ ਐਸਾ ਜੋਧਾ ਮਹਾਮਾਰੀ ਪੈਦਾ ਹੋਏਗਾ ਜੋ ਬੱਦਲ ਵਾਂਗੂ ਗਰਜੇਗਾ ਔਰ ਜੋ ਦੁਨੀਆਂ ਦੇ ਉੱਤੇ ਅਸੀਂ ਗਰਜ ਹੋਏਗੀ ਕਿ ਗੰਜ ਨੂੰ ਵੇਖ ਕੇ ਦੁਨੀਆਂ ਤੰਗ ਰਹਿ ਜਾਏਗੀ ਮਾਤਾ ਜੀ ਐਸਾ ਪੁੱਤਰ ਐਸਾ ਹੋਏਗਾ ਐਸਾ ਗੁਰੂ ਹੋਏਗਾ ਕਿ ਜਿਹੜਾ ਬਰਦੀ ਸਰਦੀ ਦੁਨੀਆਂ ਤੇ ਇਹ ਬੱਦਲਾਂ ਨੂੰ ਵਰਖਾ ਕਰਕੇ ਸ਼ਾਂਤ ਨਹੀਂ ਕਰ ਪਾਏਗਾ ਐਸਾ ਗੁਰੂ ਹੋਏਗਾ ਸੋ ਬੜੇ ਬਰ ਦਿੱਤੇ ਮਾਤਾ ਜੀ ਖੁਸ਼ ਹੋ ਕੇ ਘਰ ਆਏ ਸੋ ਭਾਈ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਉਹ ਸਥਾਨ ਮੈਂ ਬੇਨਤੀ ਕਰਦਾ ਸੀ ਕਿ ਪਹਿਲਾਂ ਗੁਰੂ ਦੀ ਬਿਡਾਲੀ ਦਸ ਗਿਆਰਾਂ ਕਿਲੋਮੀਟਰ ਕੋਲ ਆਪਣਾ ਹਰਿਮੰਦਰ ਸਾਹਿਬ ਤੋਂ ਅਸੀਂ ਸਹਿਜ ਵੀ ਤੁਰ ਕੇ ਜਾਂਦੇ ਪਹਿਲਾਂ ਅੱਜ 84 ਦਾ ਮੋਰਚਾ ਲੱਗਿਆ ਸੀ ਉੱਥੇ ਉਹਦੇ ਕਿਤੇ ਵਿਹਲ ਵੀ ਹੁੰਦੀ ਕੋਈ ਜਥਾ ਨਾ ਜਾਂਦਾ ਫਿਰ ਤੁਰਦੇ ਉੱਥੋਂ ਅੱਜ ਕੱਲ੍ਹ ਤੇ ਤੁਰਨਾ ਰਹਿ ਗਿਆ ਨਾ ਫਿਰ ਉੱਥੋਂ 20-25 ਕਿਲੋਮੀਟਰ ਕੀ ਚਲੇ ਜਾਂਦੇ ਉੱਥੇ ਫਿਰ ਪਹਿਲਾਂ ਗੁਰੂ ਕੀ ਬਿਡਾਲੀ ਦਰਸ਼ਨ ਕਰਨੇ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਪੁੱਤਰ ਪਾਵਨ ਸਥਾਨ ਜਿੱਥੇ ਮਹਾਰਾਜ ਨੇ ਅਵਤਾਰ ਧਾਰਨ ਕੀਤਾ ਹੈ ਉਹਦੇ ਨਾਲ ਇਹ 6 ਹੱਟਾਂ ਜਿੱਥੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਵਤਾਰ ਪੁਰਬ ਤੋਂ ਬਾਅਦ ਖੁਸ਼ੀਆਂ ਦੇ ਵਿੱਚ ਬਹੁਤ ਵੱਡਾ ਜੰਗ ਕਰਨਾ ਸੀ ਫਿਰ ਮਹਾਰਾਜ ਨੇ ਖੱਡ ਲਵਾਏ ਪਾਣੀ ਦੀ ਲੋੜ ਹੁੰਦੀ ਸੀ ਉਸ ਟਾਈਮ ਤੇ پہلا ایک آٹا پھر دو ہلکا پہلا ایک پل آیا پھر ایک ہل چلتا جی سڑیا نہیں پھر دو ہلکا دو چلے دو مالا چل دیا جی ہوں اج کل تو ہلٹ بھی گئی ہے بچارے نت موٹے بندے پتا لگنا ہے وہ بھائی ہلٹ ہوتا جہاں پانی کے ڈبے منہ جڑتا جا بل جڑتے ادو پانی کھڈا جاتا سی پانی ڈبے بھر بھر کے اتنے ہلٹ کہتے تھے ایک مڑ مڑ کے باہر جی مالا ہوں گی نا اس طرح پانی بھی ڈبکیا نہیں باہر ان موڑ جوڑا جاتا جا بل جوڑے جاتے جا کوئی مجھ کٹا بھی جوڑ لیندے سی سو پھر دو ہلتا پھر تین ہلتا پھر پانچ ہلتا پہلے اس نے چھ ہلتا پھر شہدا صاحب نے کہنے بدل دے چار چھ ہلتا اس لیے وہ بھی گرودوارا صاحب ہے چھ ہلتا جی اتنے مہاراج نے بات دیتے جی کہ کسی نے بچہ نہ ہوں ہوئے پنچھی اشران کرے وہی بھی گود بن جائے گی انہوں نے بھاگ لگن گے سو گرمکھ پیار وہ استھان ہے اس تو اگے پھر بابا بڈھا جا استھان ہے اور بانسر کے پنڈ گرو امرداس کا استھان ہے یہاں سارے نے سن درشن کرنے چاہیے نے سو اج وہ پھر مہاراج سچے پاتشاہ گرو فرید مہاراج جی جنہوں کا اوتار پورب ہے انہوں نے گرو صاحب کے پھر تھی اتہاس سنی ہے کہ مہاراج سچے پاتشاہ جی نے بڑے جنگ کیتے دھرم کے یدھ کیتے مہاراج نے اور گرو فرید مہاراج نے پھر سارا جب گرو ارجن دیو جی شہید ہو گئے مہاراج سچے پاتشاہ گرو فرید مہاراج جی نے جب مالا لے کے آئے اور مہاراج سچے پاتشاہ کو سیری ٹوپی بن کے نہیں پائی ہونے سما نہیں ہے ہوں مالا ہی تھا تلوار بھی نال چاہیے سو گرو ارجن دیو جی مہاراج سچے پاتشاہ جی نے کہا سی بھائی شستر دھاری بن کے رہے بابا بڈھا جی نے دو تلوار پائیا ایک میری دی ایک پیری دی مہاراج سچے پاتشاہ جی نے میری پیری مال گرو ہرگوبند صاحب جی مہاراج سچے پاتشاہ کہ میری پاتشاہی پیری جہاں پیر گرو بنا پاپ کے گرو کے گرو ہوئے مہاراج سچے پاتشاہ پاتشاہ کے پاتشاہ ہوئے اپنی شکتی نال پیر کی پیری نہیں چڑھنی اور میر کی میری نہیں چڑھنی ہے دونوں شکتی چاہیے نے پہلا میری کتنے کول ہور ہوں سی پیری کتنے کول ہور ہوں سی دھن کتنے کول ہور ہوں سی اور راشی شکتی کتنے کول ہور ہوں سی مہاراج سچے پاتشاہ گرو فرید مہاراج نے اکال بمبے نام کا استھان بنا کے جی آپ اکال تک کہنے ہاں جی ادو اکال بمبے کا نام سی مہاراج سچے پاتشاہ جی نے بنا کر کے اور سکھاں کا تخت بنایا پہلا تخت اکال تخت تخت ہوں جتوں شاہی حکمنامے جاری ہون کیونکہ کسی بھی قوم کا کوئی ورثہ ہوں کوئی استھان ہوں کسی بھی قوم کا کوئی نشان ہوں کسی بھی قوم کا کوئی سمدھان ہوں تا قوم بنتی ہے اس کر کے مہاراج سچے پاتشاہ جی نے جتنے سارے کو ہرمندر صاحب سی نا ساری قوم کا سمدھان گرو گرنتھ صاحب جی سن اسے نال شکتی کا کیندر بنایا مہاراج نے چھویں پاتشاہ گرو ہرگوبند صاحب نے اکال گونگا جو اکال تخت کے روپ میں سارے کو پرگٹ ہے ستگرو مہاراج سچے پاتشاہ گرو گریب نواز نے سانو جتنے شکتی بھگتی کی لوڑ ہے اسے نال شکتی بھی پیدا کر کے دسی دو تلوار پہن کے مہاراج سچے پاتشاہ جی نے سو گرو ہرگوبند صاحب جی کا وہ اکال تخت اج دنیا کے ساری سے آپ جتنے بھی کوئی سکھ بیٹھا ہے وہ حکم نامے نو اور اس اکال تخت نو اپنے دل چسا کے بیٹھا ہے کیونکہ گرو ہرگوبند صاحب جی مہاراج کا استھان ہے ایک بھگتی کا استھان گرو ارجن دیو جی نے بنایا اور ایک شکتی کا استھان گرو ہرگوبند صاحب جی نے بنایا دونوں سامنے سامنے بنا کے شکتی کی بھگتی نکا کیا یہ بھائی شکتی بھی چاہیے اور بھگتی بھی چاہیے کیونکہ دونوں کا سمیل چاہیے جی کلی شکتی ہو جائے تو جالم ہو جاتی ہے جی کلی بھگت ہو جائے بھگتی ہو جائے تو شکتی نہ ہو کمزور ہو جاتی ہے لوکی پھر بنا شکتی تو بھگتی نو ٹک نہیں دے بنا شکتی تو کوئی بھگتی بھی نہیں کر دینا ہے اس کر کے مہاراج سچے پاتشاہ جی نے شکتی اور بھگتی نو کٹھا کیتا دو تلوار ایک شکتی کی پائی ایک بھگتی کی پائی اور جب لوڑ پی مہاراج سچے پاتشاہ گرو گریب نواز نو شکتی نو کٹیا شکتی وہ نہیں کہ شکتی لے کے دکان ڈرونا پھرنا ڈراؤن کا کم نہیں ہے شکتی رکھنی ہے لوڑ پی تو برتنی ہے گرو گریب نواز مہاراج سچے پاتشاہ جی نے شکتی نو رکھا اپنے کول پر جب کوئی چڑھ کے آیا ادو دند کتے کیتے مہاراج نے مہاراج آپ کسی کے چڑکے نہیں گئے چار جنگا مہاراج نے بڑی کیتیاں نے چارے جنگا گرو صاحب جی کسی کے چڑکے نہیں گئے پہلی جنگ سری امرتسر ہوئی اور مہاراج سچے پاتشاہ نے چڑھ کے آیا لاہور کا صوبہ اسے جنگ کی تھی. دوسری جنگ مہاراج جی مہاراج جھنڈے کو بھائی روپ پہ ہوئی اسے بھی لگا دے چڑھ کے آیا مہاراج پہ جڑا بڑے مان سی جی اہنکار سی دو دو بکرا کری پی جانا سی بڑا تکڑا سی اور وہ چڑھ کے آیا مہاراج پہ ان مہاراج سچے پاتشاہ نے کھجا مار کے دو پھاڑا کی مہاراج اس نے دسیا وہ جنگ جیتی مہاراج نے. تیجی جنگ مہاراج ہرگوبند پور صاحب کے اتنے ہوئی اتنے بھی چڑھ کے آیا لاہور جلندر کا صوبہ اتنے مہاراج سچے پاتشاہ گرو گریب نواز نے جہاں چڑھ کے آیا اس نے مہاراج نے آئے نواگت کیا ستسنگ کے نام. اور اسی طرح پھر مہاراج نے اتنے ہرگوبند پور صاحب کے جتنے شکتی کے نال وہ چڑھے آئے اس نے سبق سکھایا اتنے مہاراج نے دو کام ہور کیتے نال میں نال بےنتی کرا. پھر مہاراج نے کہا بھی جن بھی مسلمان شہید مارے گئے سارے کٹھے کرو انہوں نے شستر بھی نہ لیا کہ چک کے لے کے جانا سورمے کا شستر کوئی چک کے لے کے جائے. جہے لڑکے شہید ہوئے نے سورمے نے بھی بھائی مسلمان نے کیونکہ مہاراج نروائر نے انہوں نے شاباش دے نے. اور سکھا نو بھی کٹھے کرو جہے شہید ہو گئے سکھا نو شہید ہوا سارا نے سسکار کیا ایک میٹھے بچے جن مسلمان مرے سی انہوں نے دھرم مطابق سارا کا سارا دفنا 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 کیا اور کھا کے سپرد کیا انہوں نے شاستر بھی سارے سوریا کے نال پائے کدے کسی نے کچھ ہاتھ دبنا سارا کے شاستر نال ہی دبنا کیتے ہیں. اور اچا تھرا بنا کے مارا سچے پاتشاہ گرو گریب نواز وہ تھرے تے بہ گئے وہ چوترے تھرے دے بہ گئے بہ کے مارا سچے پاتشاہ نروائر سب گرو ہے نا گل سمجھنا. پھر مہاراج کہہ رہے نہیں کوئی گرمکھ پیارا دیکھو نا جنگ کر کے ہٹے نہیں اور سکھا کا سسکار کیتا ہے اور مسلمانوں دفنایا انہوں نے دھرم کے مطابق جو انہوں نے رو دیتا سیا دفنا کر کے ان کے اتنے بہ کے تھرے تھے. مہاراج کہہ رہے نہیں کوئی سکھ میں جپجی صاحب کا شدھ پاٹھ سنا بانی شدھ پڑھنا مہاتمی مہاراج نے اتنے شروع کیا. اے بھائی گرمکھو کوئی گرمکھ پیارا ہے میں نے خود پاٹ سنا ہے بانی کا اور انہوں منہ منگیا دان ملے گا منہ منگی چیز ملے گی جو چاہے گا ملے گا. بھائی گوپال بھائی گوپالا ہاتھ جوڑ کے کھڑا ہو گیا مہاراج سچے پاتشاہ گرو گریب نواز جی جی میرے سے دیا کرو مہر کرو تاری کرپا تاری مہر کے نال تر جمشا کا پاٹ سنا سکتا ہے. سنا بھائی مہاراج نے اپنے تو اچا آسن کر کے بانی سن لگے ستگرو مہاراج سچے پاتشاہ جی بھائی گوپالے نے بڑی شدھ بانی بڑی ساری سارے جن بھی لگ منترا سے ساریا نو اٹھایا ساری نو بڑی پریم کے نال سو گرو پیارو پڑھدیا پڑھدیا جب سلوک بولیا نا بھائی گوپالے نے مہاراج سچے پاتشاہ گرو گریب نواز بڑے پرسن ہوئے بڑے خوش ہوئے. مہاراج نے چونکڑا کھولیا تھوڑا جا اور بھائی گوپالے کے من چ آ گیا کہ مہاراج دگڑے چلے نے میری تو منہ مگی برجاد رہ گئی. مہاراج بڑے پنج گھوڑے کابل سے بڑے سندر آئے سی وہ چار سے بنتے سی مہاراج نے کاب رکھ لیا سی اور ایک بنی جنم دیتا سی اس طرح باقی سارے بنڈے گئے ایک گھوڑا جی کھڑا سی تو مہاراج سچے پاتشاہ جی کہ مجھے وہ گھوڑا دے دیں. یہ من چ آ گئی اچھا پیدا ہو گئی فرما پیدا ہو گیا جدو فرنا پیدا کے مہاراج نسی بہ گئی. مہاراج کہ بھائی گوپالیا تنتا کے جوگ ہے تنتا کے جوگ ہے بڑا شدھ پاٹھ سنایا بہت ہی شدھ پاٹھ سنایا کہنا میں یہ بچے تین ہوں کی دینا چاہتا سی میں سوچیا دنیا کا راج دے دیے کچھ بھی نہیں ہے سڑکوں کا راج دے دیے کچھ بھی نہیں ہے کھنڈا برمنڈا کا مالک بنا دیے کچھ بھی نہیں ہے. کہنے لگے پھر میں سوچا گرو نانک کی گدی ہے جی مقرر کو ہوتا کچھ ہے نہیں میں تجھے گرگدی دین لگیا سی کہ مانگے گھوڑا جا کھڑا گھوڑا بھائی جا گھوڑا سکھا نے بھیجا مہاراج کہ گھوڑا لے کے آؤ گھوڑا لین گئے جب سکھا نے کلا گھوڑا نہیں سونے کی کچھ بھی پا کے جانی ہے اتنے سونے کی کچھ نال کہ مہاراج سچے پاتشاہ موہر کی خرجی بھر کے بھی جانی ہے ایک موہر کی خرجی بھر کے جانی ہے اور لے کے آئے گھوڑا سنگاڑ کے لیا لے بھائی گوپالا یہ تیرے پار کی قیمت نہیں ہے سنایا کی پیٹا نہیں ہے سننے والے بانی سنتے ہیں اور بانی پڑھن والے دو روپیے چار روپیے دے کے اچھی مطلب چرچا بھی شروع کر دیتے ہیں. مہاراج نے دیکھے سکار کیا بانی پڑھن والے پر یہ بھی میں بےنتی کرا بانی پڑھن ਵਾਲੇ ਵੀ ਭਾਈ ਗੋਪਾਲੇ ਵਰਗੀ ਸ਼ੁੱਧ ਬਾਣੀ ਪੜ੍ਹਨਗੇ ਨਾ ਸਨਮਾਨ ਹੋਏਗਾ ਉਹਨੂੰ। ਜੇ ਸਨਮਾਨ ਨਹੀਂ ਨਾ ਕੋਈ ਘਾਟ ਸਾਡੇ ਚ ਹੋਵੇ ਨੀ, ਇਹ ਮੈਂ ਬੇਨਤੀ ਕਰਾਂ। ਸਨਮਾਨ ਗੁਰੂ ਕਰਾਉਂਦਾ ਆਪਣੇ। ਜੇ ਅਸੀਂ ਬਾਣੀ ਨੂੰ ਧਿਆਨ ਨਾਲ ਪੜ੍ਹੀਏ, ਪ੍ਰੇਮ ਨਾਲ ਪੜ੍ਹੀਏ, ਔਰ ਬਾਣੀ ਨੂੰ ਧਿਆਨ ਨਾਲ ਪੜ੍ਹੀਏ, ਖਿਆਲ ਨਾਲ ਪੜ੍ਹੀਏ, ਸ਼ੁੱਧ ਹੋ ਸਕਦੀ ਹੈ। ਬੇਖਿਆਲ ਪੜ੍ਹੀ ਜਾਂਦੇ ਹਾਂ, ਜਦੋਂ ਸਾਡਾ ਕਿੱਤਾ ਵੀ ਜ਼ਿੰਦਗੀ ਦਾ ਹੋਏ ਤਾਂ ਫਿਰ ਬੇਖਿਆਲ ਪੜ੍ਹੀ ਜਾਈਏ, ਫਿਰ ਜਿਹੋ ਜਿਹੀ ਸਾਡੀ ਸਤਿਕਾਰ ਮਨ ਹੁਣ ਹੋ ਰਿਹਾ ਇਹ ਹੋਏਗਾ। ਭਾਈ ਗੋਪਾਲੇ ਸ਼ੁੱਧ ਪਾਠ ਸੁਣਾਇਆ ਮਹਾਰਾਜ, ਕਹਿੰਦੇ ਲੈ ਭਾਈ ਗੋਪਾਲਿਆ, ਅੱਜ ਲੈ ਘੋੜਾ ਸੋਨੇ ਦੀ ਕਾਠੀ, ਨਾਲੇ ਖੁਰਜੀ ਭਰੀ ਮੋਹਰਾਂ ਦੀ, ਸਾਰਾ ਕੁਛ ਲੈ ਜਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਗੋਪਾਲਾ, ਇਹੀ ਨੀ ਕੱਲਾ, ਤੈਨੂੰ ਮੁਕਤ ਵੀ ਕੀਤਾ, ਤੈਨੂੰ ਮੁਕਤ ਕੀਤਾ, ਤੇਰੇ ਜਨਮ ਤੇ ਮਰਨ ਦੇ ਫੰਦ ਕਰ ਦਿੱਤੇ। ਭਾਈ ਗੋਪਾਲਾ, ਭਾਈ ਗੋਪਾਲਾ, ਕੱਲੀ ਮੁਕਤੀ ਤੈਨੂੰ ਨਹੀਂ, ਤੇਰਾ ਸਾਰਾ ਪਰਿਵਾਰ ਮੁਕਤ ਕੀਤਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਤੇਰਾ ਪਰਿਵਾਰ ਨੇ ਤੇਰੀ ਸਾਰੀ ਕੁਲ ਮੁਕਤ ਕੀਤੀ। ਫਿਰ ਮਹਾਰਾਜ ਕਹਿੰਦੇ ਤੇਰੀਆਂ 21 ਕੁਲਾਂ ਮੁਕਤ ਨਹੀਂ ਕੀਤੀ ਜਾ। ਭਾਈ ਗੋਪਾਲਾ ਸੁੱਧ ਪਾਠ ਸੁਣਾਇਆ, ਸੁੱਧ ਪਾਠ ਦਾ ਮਹਾਤਮਾ ਜੀ ਮਹਾਰਾਜ ਨੇ ਸਾਨੂੰ ਬੰਨ ਕੇ ਸੁਣਾਇਆ। ਔਰ ਉਹਦੇ ਵਿੱਚ ਦੂਜਾ ਕਾਰਨ ਸੀ ਕਿ ਜਿਹੜੇ ਭਾਵੇਂ ਜੰਗ ਚ ਮਰੇ ਨੇ, ਮਹਾਰਾਜ ਕਿਸੇ ਨਾਲ ਵੈਰ ਨਹੀਂ ਕਰਦੇ, ਦਰਬਾਰ ਸਤਿਗੁਰੂ ਹੈ, ਜਪਜੀ ਸਾਹਿਬ ਦਾ ਪਾਠ ਕਰਕੇ ਉਹਨਾਂ ਸ਼ਹੀਦਾਂ ਦੀ ਗਤੀ ਵੀ ਕੀਤੀ ਸਾਰਿਆਂ ਕਿ ਸੁੱਧ ਪਾਠ ਜਪਜੀ ਸਾਹਿਬ ਦਾ। ਭਾਈ ਇਹ ਜਿਹੜੇ ਸੂਰਮੇ ਜੰਗ ਚ ਆ ਕੇ ਲੜਕੇ ਮਰੇ ਨੇ ਸਾਹਮਣੇ, ਇਹਨਾਂ ਉਹਨਾਂ ਨੂੰ ਬੜਾ ਸੱਚੇ ਪਾਤਸ਼ਾਹ ਨੇ ਗਤੀ ਬਖਸ਼ੀ ਕਿ ਭਟਕਦੀਆਂ ਇਹਨਾਂ ਗੁਰੂਆਂ ਨੇ ਭਟਕਦੀਆਂ ਨਾ ਫਿਰਨ, ਕਿਤੇ ਭੂਤ ਪ੍ਰੇਤ ਵਰਗੇ ਭਟਕ ਨਾ ਫਿਰਨ। ਐਸੇ ਦਿਆਲੂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਦਿਨ ਮਨਾ ਰਹੇ। ਭਾਈ ਗੁਰੂ ਨੂੰ ਪਿਆਰਿਓ, ਸੋ ਸਮਾਂ ਹੋ ਗਿਆ ਕਿਉਂਕਿ ਸਮੇਂ ਤੋਂ ਅੱਗੇ ਮੈਂ ਜਾਣਾ ਨਹੀਂ, ਚੌਥਾ ਟਾਈਮ ਰਹਿ ਗਿਆ ਮਹਾਰਾਜ ਦਾ, ਕਿਤੇ ਫਿਰ ਆਪਾਂ ਕਿਤੇ ਵਿਚਾਰਾ ਕਰਾਂਗੇ। ਸੋ ਸਾਰੀਆਂ ਸੰਗਤਾਂ ਦਾ, ਗੁਰਮੁਖ ਪਿਆਰਿਆਂ ਦਾ, ਪਹਿਲੇ ਦਿਨਾਂ ਤੋਂ ਜੋ ਸੇਵਾ ਕੀਤੀ ਹੈ ਭਾਈ, ਇਸੋਂ ਦੇ ਪ੍ਰਬੰਧਕਾਂ ਦਾ, ਪ੍ਰਧਾਨ ਜੀ ਦਾ, ਸੋ ਜਿਹੜੇ ਪ੍ਰਧਾਨ ਜੀ ਆਪਣੇ ਸੈਕਟਰੀ ਜੀ ਆ ਰਹੇ ਨੇ, ਇਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਭਾਈ ਜੀ ਇਹਨਾਂ ਦੇ। ਅੱਛਾ ਚਲੋ ਠੀਕ ਹੈ ਜੀ। ਸੋ ਸਾਰਿਆਂ ਦਾ ਗੁਰਮਹਾਰਾ ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਇਹਨਾਂ ਨੇ ਭਾਈ ਸੰਗਤਾਂ ਦੇ ਦਰਸ਼ਨ ਕਰਨ ਦਾ ਸਮਾਂ ਬਖਸ਼ਿਆ। ਸੋ ਸੰਗਤਾਂ ਦੇ ਦਰਸ਼ਨ ਹੋਏ ਨੇ, ਸੰਗਤ ਗੁਰੂ ਕੀ ਬੜੇ ਭਾਗਾਂ ਨਾਲ ਮਿਲਦੀ ਹੈ, ਪੂਰਵਲੇ ਭਾਗ ਚੰਗੇ ਹੋਣ। ਔਰ ਨਾਲੇ ਭਾਈ ਗੁਰਦਾਸ ਨੇ ਦੱਸਿਆ ਗੁਰਸਿੱਖੀ ਦਾ ਤਾਂ ਰਿਸ਼ਤਾ ਹੀ ਸੰਗਤ ਨਾਲ ਹੈ। ਭਾਈ ਗੁਰਦਾਸ ਤਾਂ ਬੜੇ ਖੁਸ਼ ਹੋਣ, ਭਾਈ ਗੁਰਦਾਸ ਕਹਿੰਦਾ ਸਿੱਖਾਂ ਦੀ ਰਿਸ਼ਤੇਦਾਰੀ ਕਿੱਥੇ ਹੈ, ਸਿੱਖੀ ਦਾ ਰਿਸ਼ਤਾ ਕੀ ਹੈ, ਆਪਣੇ ਜਿੱਥੇ ਦਾਦਗਰ ਜੰਮੇ ਹੋਏ ਕੀ ਸਿੱਖ ਦਾ ਰਿਸ਼ਤਾ ਉੱਥੇ ਹੈ। ਭਾਈ ਗੁਰਦਾਸ ਕਹਿੰਦੇ ਕੁਛ ਵੀ ਨਹੀਂ। ਹੁਣ ਦੂਜਾ ਰਿਸ਼ਤਾ ਹੁੰਦਾ ਵੱਡਾ ਨਾਨਕੇ, ਫਿਰ ਭਾਈ ਗੁਰਦਾਸ ਨਾਨਕਿਆਂ ਵਿੱਚ ਸਿੱਖੀ ਦਾ ਕੋਈ ਰਿਸ਼ਤਾ, ਮਾਤਾ ਕੁਛ, ਭਾਈ ਗੁਰਦਾਸ ਕਹਿੰਦੇ ਕੁਛ ਵੀ ਨਹੀਂ। ਤੀਜਾ ਹੁੰਦਾ ਸਹੁਰੇ, ਜਿੱਥੇ ਵਿਆਹ ਹੋਵੇ ਉੱਥੇ ਕੋਈ ਰਿਸ਼ਤੇਦਾਰੀ ਹੈ ਸਿੱਖ ਦੀ ਬਹੁਤ ਵੱਡੀ, ਭਾਈ ਗੁਰਦਾਸ ਕਹਿੰਦੇ ਕੁਛ ਵੀ ਨਹੀਂ, ਸਿੱਖ ਵਾਸਤੇ ਤਿੰਨੇ ਰਿਸ਼ਤੇ ਨੇ ਕੁਛ ਵੀ ਨਹੀਂ ਹਨ। ਫਿਰ ਭਾਈ ਸਾਹਿਬ ਜੀ ਕੋਈ ਸਿੱਖ ਦੇ ਨਾਲ ਕੋਈ ਦਾਤਾ, ਕੋਈ ਮੰਗਤਾ, ਕੋਈ ਪ੍ਰੋਹਤ, ਉਹਨਾਂ ਦੇ ਨਾਲ ਕੋਈ ਪ੍ਰੇਮ ਹੈ, ਭਾਈ ਗੁਰਦਾਸ ਕਹਿੰਦੇ ਕੁਛ ਵੀ ਨਹੀਂ, ਸਿੱਖੀ ਦਾ ਨਾਤਾ ਕਿੱਥੇ ਹੈ। ਫਿਰ ਹੁਣ ਭਾਈ ਗੁਰਦਾਸ ਜੀ ਆਪਣੇ ਕਵਿਤਾ ਦੱਸਦੇ ਨੇ ਬੜੇ ਸੁੰਦਰ ਬਚਨ ਭਾਈ ਗੁਰਦਾਸ, ਕਿਉਂਕਿ ਜੇ ਗੁਰੂ ਸਾਹਿਬ ਵਰਗਾ ਗੁਰੂ ਨੇ ਦੁਨੀਆਂ ਤੇ ਹੋਇਆ ਨਾ, ਤੇ ਭਾਈ ਗੁਰਦਾਸ ਵਰਗਾ ਸਿੱਖ ਵੀ ਦੁਨੀਆਂ ਤੇ ਕੋਈ ਨੀ ਹੋਇਆ। ਇਹ ਮੈਂ ਬੇਨਤੀ ਕਰ, ਭਾਈ ਗੁਰਦਾਸ ਵਰਗਾ ਸਿੱਖ ਵੀ ਕੋਈ ਨੀ ਹੋਇਆ। ਭਾਈ ਗੁਰਦਾਸ ਕਹਿੰਦੇ ਪਿੰਡ ਵਿੱਚ ਹੀ ਦੰਗੇ ਜਾ ਰਹੇ ਨੇ, ਪਿੰਡ ਦੇ ਲੋਕਾਂ ਨੇ ਜਲਪਾ ਨਹੀਂ ਸਿਖਾਇਆ, ਪਤਾ ਲੱਗਿਆ ਭਾਈ ਗੁਰਦਾਸ ਕੁਛ ਜਾਣਦੇ ਸੀ ਕੁਛ ਨਹੀਂ ਜਾਣਦੇ ਸੀ। ਲੰਗਰ ਪਾਣੀ ਛੱਕ ਕੇ ਛੱਕਣ ਦੇ ਬਾਅਦ ਫਿਰ ਜਿਵੇਂ ਆਪਾਂ ਕਹਿ ਦਿੰਦੇ ਹਾਂ, ਕਹਿੰਦੇ ਭਾਈ ਸਾਹਿਬ ਜੀ ਕੋਈ ਜਾਂਦੇ ਕਹਿੰਦੇ ਸਾਨੂੰ ਉਪਦੇਸ਼ ਵੀ ਦੇ ਜਾਓ, ਸਾਡੇ ਲਈ ਕਿਰਪਾ ਕਰ ਜਾਓ। ਭਾਈ ਗੁਰਦਾਸ ਜੀ ਕਹਿੰਦਾ ਜੇ ਮੈਨੂੰ ਵੇਖ ਕੇ ਤੁਹਾਨੂੰ ਉਪਦੇਸ਼ ਮਿਲਿਆ ਨਾ, ਫਿਰ ਮੇਰੇ ਗਿਰਤ ਨਹੀਂ ਮਿਲਣਾ। ਕੈਸਾ ਜੀਵਨ ਸੀ ਅੰਦਾਜ਼ਾ ਲਾਓ, ਕਿ ਜੇ ਮੇਰੇ ਜੀਵਨ ਤੋਂ ਤੁਹਾਡੇ ਤੇ ਅਸਰ ਨਹੀਂ ਕੋਈ ਹੋਇਆ ਨਾ, ਮੈਨੂੰ ਵੇਖ ਕੇ ਅਸਰ ਨਹੀਂ ਹੋਇਆ, ਤਾਂ ਮੇਰੇ ਕਹਿਣ ਨਾਲ ਹੀ ਕੋਈ ਨਹੀਂ ਹੋਣਾ। ਤੇ ਭਾਈ ਗੁਰਦਾਸ ਜੀ ਇੱਥੇ ਕਹਿੰਦੇ ਗੁਰਸਿੱਖੀ ਦਾ ਨਾਤਾ ਰਿਸ਼ਤਾ ਕਿੱਥੇ ਹੈ। ਭਾਈ ਸਾਹਿਬ ਕਹਿੰਦੇ ਨਹੀਂ ਦਰਸਾਰ ਪਿਤਾ ਪਿਤਾਮਾ ਪਰ ਪਿਤਾਮਾ ਸੱਜਣ ਕੁਟੰਬ ਸੁੱਧ ਦੰਦ ਨਾ ਭਰਾਤਾ ਹੈ। ਕਹਿੰਦੇ ਗੁਰਸਿੱਖ ਦਾ ਨਹੀਂ ਦਰਸਾਰ, ਦਰਸਾਰ ਕਹਿੰਦੇ ਜਿੱਥੇ ਸਾਡੇ ਪਿਤਾ ਦਾ ਪਿੰਡ ਹੋਵੇ, ਦਾਦੇ ਦਾ ਪਿੰਡ ਹੋਵੇ, ਪਰਦਾਦੇ ਦਾ ਪਿੰਡ ਹੋਵੇ, ਦਰਸਾਰ ਕਹਿੰਦੇ ਨੇ, ਦਾਦਗੇ ਨੀ ਕਹਿੰਦੇ ਨੇ। ਭਾਈ ਸਾਹਿਬ ਜੀ ਕਹਿੰਦੇ ਨਹੀਂ ਦਰਸਾਰ ਪਿਤਾ, ਜਿਹੜਾ ਪਿਤਾ ਪਿਤਾ ਪਿਤਾਮਾ ਫਿਰ ਪਿਤਾ ਦਾ ਪਿਤਾ ਪਰ ਪਿਤਾਮਾ ਪਿਤਾ ਦੇ ਪਿਤਾ ਦਾ ਪਿਤਾ ਭਾਵ ਦਾਦੇ ਦਾ ਕਹਾਂ ਦਾਦਾ। ਨਹੀਂ ਦਰਸਾਰ ਪਿਤਾ ਪਿਤਾਮਾ ਪਰ ਪਿਤਾਮਾ ਸੱਜਣ ਕੁਟੰਬ ਫਿਰ نہیں سکھ واسطے ساری چیزاں تچھ نے کچھ بھی نہیں ہے، یہ ساری رشتے داریاں سکھ واسطے کچھ بھی نہیں ہے، نہیں تو سال پتا پتاما پر پتاما ستن پڑنت شدھ بھان نت آتا ہے، اس گڑی داد کیا ساری پتا پتاما پردادا تکردادا سکردادا متر دوست رشتے دار پروار بھائی پتر تیاں تروالی، یہ کوئی کچھ بھی سکھ واسطے تچھ ماتر نے سب یہ رشتے داری ہے. پھر اگلی گل کر رہے دو جی نال کر گئے سی جی، پھر بھائی صاحب جی کہ نہیں ننسار ماتا پر ماتا برد ماتا مامو مامونی موسی موسا ببت بکھی آتا ہے، نہیں ننسار نانکیا ماتا جی اپنی ماتا ہے، پر ماتا ماتا دی ماتا برد ماتا ماتا دی ماتا دی ماتا کا نانی دی ماتا، نہیں ننسار ماتا پر ماتا برد ماتا پھر مامو ماما ماما تے مامی موسا موسی ماسی تے ماسڑ وہ بھی نانکے کے ہوتے ہیں، اور نہیں ننسار ماتا پر ماتا برد ماتا مامو مامی موسا موسی ببت بکھے آتا ہے، اور بھی بہت دیا باقی رشتے داریاں نے اتنے ہو. پھر تیجی بھائی صاحب جی سہرے نال کوئی ہے سکھ دا لگاؤ، پھر بھائی صاحب جی کہ نہیں سسرار ساتھ سسراؤ سارو ساری، کہ سہرے نہ سس نہ سہرا نہ سالا نہ ساری، کہ انہوں بھی سکھ کا کوئی بڑا ناتا نہیں ہے، نہیں سسرار ساتھ سسراؤ سارو ساری، نہیں بتیسر اور جاچک نہ داتا ہے، بتیسر کہتے پروت نا سارا پروت ہوں، جاچک کہتے منگنے منگنے منگل والے نو، کوئی منگل والا آ جائے وہ کوئی سکھ رشتہ ہی ہے، داتا کہتے کوئی سانو دے کے جائے وہ رشتہ ہی ہے، سکھ دی کو ناتا ہے، کہتے گر سکھ کا ساتھ سنگت جا ناتا ہے نا وہ کتنے بھی نہیں ہے، سو گرو کے پیارے وہ ساتھ سنگت بیٹھے ہو آپ جی، سو میں تو ٹھاڈیاں کی اڈیق کرتا سی آ گئے نے میں سما ہو گیا سی، سو یہ کتنے ہور پروگرام لان گئے ہو گے آج بھائی نیڑے آج سن کر بیٹھو، سو تنتا جب آ گئی موقع سے کوئی گل نہیں ہے، سو ایک ڈیوٹی نے پانچ منٹ کی بجائی ہے گرو پیارے ہو، سو آئے نے گرو پیارے ٹھاڈی، سو یہاں بھی بھائی ٹھاڈی ساری تانی پرت ہے، جس سال گوبند گرو کا جنم لا رہے ہو نا وہ ٹھاڈی بارہ خود سنتے سی، خود نہیں سنتے سی گرو صاحب نے اپنے آپ کیا ہوں ٹھاڈی کرنی شاپ ہو تو جا سلائے نے ہوں ٹھاڈی مہارا سچے پاس تھا تھانے ٹھاڈی گیا، اور یہ جی بجا نے تو نام سالوی ہے، سالوی کا پتا کہ ساگ نام تنش کا ہوں، تنش تو تیر نکلتے ہیں تیران کو بگا بگا کے مارتا تیران مارتا، اور یہ شبدوں کے تیر نکلتے ہیں وہ تیر نکل کے دشمن مارتے ہیں باہر دشمن مارتے ہیں، سارگی چو نکلے ہوئے تیر سارے اندر دشمن مارتے ہیں، کام کروھ لوبھ اہنکار یہ شبدوں کے تیر سارے لگ جان گے، پہ اس نے فرمایا نے کہا ہر پریم بانی من ماریا اڑیا لے اڑیا رام راجی، اڑیالا تیر ہوں ایک تیر ہوں تیر سیدا ایک اڑیالا کہہ رہے ہیں، انہوں کنڈڑیا تیر بھی کہہ رہے ہیں، وہ دندے اگے بھی ہوتے پچھے بھی ہوتے ہیں، پچھے بھی جانا بڑھتے ہو آگے جی باہر کٹی آدر باہر کٹ جاتے ہو، سو ایسے بھائی یہ شبدوں کے تیر تائے نال سارگی ہے پاو سارگ ترش تو بنیا یہ شبد اصل میں، کہ جی ترش کے پچھوں تیر نکلتے ہیں یہ جو شبدوں کے تیر نکلتے ہیں وہ بھی سن کے اپنے جیون سبلا کریے، سو داس کو بولدیا ہوا کلان کی گل معافی دینی تو گرو کرپا کرے، پھر کتنے سمان لگیا تھوڑے درشن کران گے، اور پربندھ کرنا ساری سنگتوں کا بہت بہت دھنواد ہے، کوٹان کوٹ دھنواد صاحب شری گرو گرنتھ صاحب جی مہاراج کا ہے جنہوں نے سارے سے مہر کر کے سن موقع بخشے، اور باقی راگی سنگا کا ڈھاڈی سنگا کا سارا بھی بہت بہت دھنواد ہے جو گرو کی باری پڑھن والے گرو پیارے ہیں، ایسی بےنتیاں پروان کرنی واحگ جی کا خالصہ واحگ جی